ਸਲੋਕ ਮਹੱਲਾ ਦੂਜਾ ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ ਰਤਨਾ ਸਾਰਨਾ ਜਾਣਈ ਆਵੇ ਆਪ ਲਖਾਏ ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ ਰਤਨਾ ਸਾਰਨਾ ਜਾਣਈ ਆਵੇ ਆਪ ਲਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਹਜ਼ੂਰ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਆਪਣੇ ਜੀਵਨ ਨੂੰ ਭਾਗਸ਼ਾਲੀ ਬਣਾਇਆ ਹੈ। ਅੱਜ ਦਾ ਜੋ ਲੜੀਵਾਰ ਸ਼ਲੋਕ ਹੈ, ਦੂਸਰੇ ਗੁਰਦੇਵ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਇਹ ਪਾਵਨ ਫੁਰਮਾਨ ਆਪ ਜੀ ਨੇ ਸਰਵਣ ਕੀਤਾ। ਗੁਰੂ ਅੰਗਦ ਦੇਵ ਜੀ ਨੇ ਉਦਾਹਰਣ ਦਿੱਤੀ ਹੈ ਕਿ ਕਿਸੇ ਥਾਂ ਤੇ ਰਤਨਾਂ ਦੀ ਦੁਕਾਨ ਖੁੱਲ੍ਹ ਗਈ, ਬੜੇ ਕੀਮਤੀ ਸਨ। ਉਸ ਨਗਰ ਵਿੱਚ ਇੱਕ ਅੰਨਾ ਆਦਮੀ ਨਿਵਾਸ ਰੱਖਦਾ ਜਿਸ ਦੀਆਂ ਅੱਖਾਂ ਨਹੀਂ, ਪਰ ਉਹਨੇ ਆਲੇ ਦੁਆਲੇ ਤੋਂ ਸੁਣ ਲਿਆ ਕਿ ਕੋਈ ਦੁਕਾਨ ਹੈ ਜਿਹਦੇ ਤੇ ਬੜੀ ਮਹਿੰਗੀ ਚੀਜ਼ ਵਿਕ ਰਹੀ ਹੈ। ਤੁਰ ਪਿਆ ਉਹਨੂੰ ਵੇਖਣ ਵਾਸਤੇ ਉਹਦਾ ਮੁੱਲ ਪਾਉਣ ਲਈ, ਪਰ ਇਹ ਖਿਆਲ ਨਹੀਂ ਕੀਤਾ ਕਿ ਤੂੰ ਜਿਹੜੀ ਚੀਜ਼ ਨੂੰ ਦੇਖਣ ਜਾ ਰਿਹਾ ਉਹਦੇ ਵਾਸਤੇ ਅੱਖ ਤੇਰੇ ਕੋਲ ਹੈ ਨਹੀਂ। ਅੱਖ ਤੋਂ ਬਿਨਾਂ ਕਿਵੇਂ ਦੇਖੇਗਾ, ਕਿਵੇਂ ਪਰਖੇਗਾ ਉਸ ਰਤਨ ਨੂੰ, ਕਿਵੇਂ ਉਹਦਾ ਮੁੱਲ ਨਿਸ਼ਚਿਤ ਕਰੇਗਾ, ਇਹ ਨਹੀਂ ਵਿਚਾਰਿਆ, ਅੱਖ ਦੀ ਫਿਕਰ ਨਹੀਂ ਕੀਤੀ ਤੇ ਪਾਰਖੂ ਬਣਨ ਦੀ ਲਾਲਸਾ ਅੰਦਰ ਜਾਗ ਪਈ। ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਚਲਾ ਗਿਆ, ਬੜੇ ਲੋਕ ਸਨ ਉੱਥੇ ਸਿਆਣੇ ਜਿਨ੍ਹਾਂ ਨੂੰ ਰਤਨਾਂ ਦੀ ਪਰਖ ਸੀ, ਹੀਰਿਆਂ ਜਵਾਹਰਾਤਾਂ ਦੀ ਬੜੀ ਪਰਖ ਸੀ ਉਹਨਾਂ ਨੂੰ, ਉਹਨਾਂ ਦੇ ਵਿੱਚ ਜਾ ਕੇ ਖੜਾ ਹੋ ਗਿਆ, ਇਧਰ ਉਧਰ ਹੱਥ ਮਾਰਨ ਲੱਗਾ, ਦਿਸਦਾ ਹੈ ਨਹੀਂ ਸੀ। ਵੇਖਿਆ ਆਪਣੇ ਵੱਲੋਂ ਹੀ ਮੁੱਲ ਨਿਸ਼ਚਿਤ ਕਰ ਦਿੱਤੇ, ਕਹਿ ਦਿੱਤਾ ਹੈ ਤਾਂ ਕੁਝ ਵੀ ਨਹੀਂ, ਟੁਕੜੇ ਨੇ, ਲੱਕੜ ਜਾਪਦੀ ਹੈ, ਲੋਹਾ ਜਾਪਦਾ ਹੈ। ਤਾਂ ਉਹ ਉੱਥੇ ਹਾਸੇ ਦਾ ਇੱਕ ਕਾਰਨ ਬਣ ਗਿਆ, ਪਾਰਖੂਆਂ ਦੀ ਮਹਿਫਲ ਦੇ ਅੰਦਰ, ਅੱਖਾਂ ਵਾਲਿਆਂ ਦੀ ਮਹਿਫਲ ਵਿੱਚ ਇੱਕ ਬਿਨਾਂ ਅੱਖ ਵਾਲਾ ਚਲਾ ਗਿਆ, ਜਿਨੇ ਆਪਣੇ ਆਪ ਵੱਲ ਨਹੀਂ ਵੇਖਿਆ ਕਿ ਮੇਰੇ ਕੋਲ ਮੁਹਾਰਤ ਨਹੀਂ, ਮੇਰੇ ਕੋਲ ਪਰਖਣ ਸ਼ਕਤੀ ਨਹੀਂ ਹੈ, ਤੇ ਜਾ ਕੇ ਉੱਥੇ ਆਪਣੀ ਹੋਂਦ ਨੂੰ ਜਨਾਉਣ ਲੱਗਾ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਵੇ ਆਪ ਲਿਖਾਏ, ਅਖੀਰ ਨੂੰ ਉਹਨੂੰ ਉਥੋਂ ਸ਼ਰਮਿੰਦਾ ਹੋ ਕੇ ਵਾਪਸ ਮੁੜਨਾ ਪਿਆ। ਇਹ ਕੇਵਲ ਉਦਾਹਰਣ ਹੈ। ਸਤਿਗੁਰੂ ਕਹਿਣਾ ਚਾਹੁੰਦੇ ਨੇ ਕਿ ਧਰਮ ਦੇ ਮਾਰਗ ਦੇ ਉੱਤੇ ਵੀ ਕਈ ਵਾਰੀ ਜਿਹੜਾ ਬੜਾ ਕੀਮਤੀ ਹੈ, ਹੀਰੇ ਜਵਾਹਰਾਤਾਂ ਤੋਂ ਵੀ ਕੀਮਤੀ ਹੈ ਇੱਥੋਂ ਦਾ ਗਿਆਨ ਜਿਹੜਾ, ਕਈ ਵਾਰੀ ਕੋਈ ਮਨੁੱਖ ਜਿਹਦੇ ਕੋਲ ਗੁਰੂ ਵੱਲੋਂ ਦਿੱਤੀ ਹੋਈ ਅੱਖ ਨਹੀਂ ਹੁੰਦੀ, ਉਹ ਇਹਨੂੰ ਪਰਖਣ ਲੱਗ ਪੈਂਦਾ ਧਰਮ ਨੂੰ, ਬੰਦ ਅੱਖ ਵਿੱਚ ਇਹਦੇ ਬਾਰੇ ਬੋਲਣ ਲੱਗ ਪੈਂਦਾ। ਫਿਰ ਉਹ ਠੀਕ ਕਿਵੇਂ ਬੋਲੇਗਾ? ਅੱਖ ਤਾਂ ਹੈ ਨਹੀਂ, ਠੀਕ ਬੋਲਿਆ ਨਹੀਂ ਜਾਏਗਾ, ਕਿਉਂਕਿ ਵੇਖਿਆ ਹੀ ਨਹੀਂ ਤੇ ਬੋਲੇਗਾ ਕਿਵੇਂ? ਠੀਕ ਖਬਰ ਕਿਵੇਂ ਠੀਕ ਦੇਗਾ? ਇੱਕ ਮਕਾਨ ਦੇ ਅੰਦਰ ਬੜਾ ਹਨੇਰਾ ਹੈ, ਕਬੀਰ ਜੀ ਨੇ ਉਦਾਹਰਣ ਦਿੱਤੀ, ਘੁੱਪ ਹਨੇਰਾ ਤੇ ਅੰਦਰ ਇੱਕ ਆਦਮੀ ਚਲਾ ਗਿਆ ਹੈ ਤੇ ਬਾਹਰੋਂ ਉਹਦੇ ਨਾਲ ਤੁਸੀਂ ਸੰਪਰਕ ਕਰੋ ਵੀ ਸਾਨੂੰ ਦੱਸ ਇਸ ਮਕਾਨ ਦੇ ਵਿੱਚ ਕੀ ਪਿਆ ਹੋਇਆ, ਕਿਹੜੀ ਕਿਹੜੀ ਚੀਜ਼ ਕਿੱਥੇ ਪਈ ਹੈ। ਤੇ ਉਹ ਵਿਚਾਰਾ ਹਨੇਰੇ ਵਿੱਚ ਜਿਹੜੀ ਖਬਰ ਦਏਗਾ ਉਹ ਸਾਰੀ ਗਲਤ ਹੋਵੇਗੀ, ਚਾਨਣ ਹੀ ਨਹੀਂ ਉਸ ਥਾਂ ਤੇ। ਤਾਂ ਬਿਨਾਂ ਚਾਨਣ ਤੋਂ ਜਿਹੜੀ ਖਬਰ ਸਾਰੀ ਵਾਰ ਗਲਤ ਦਏਗਾ। ਕੁਝ ਇਸੇ ਤਰ੍ਹਾਂ ਦਾ ਵਾਪਰਦਾ ਧਾਰਮਿਕ ਜਗਤ ਦੇ ਅੰਦਰ। ਨਾ ਬੰਦੇ ਕੋਲ ਅੱਖ ਹੁੰਦੀ ਏ, ਨਾ ਉਹਦੇ ਕੋਲ ਦੀਵਾ ਹੁੰਦਾ ਹੈ ਤੇ ਖਬਰਾਂ ਦੇਣ ਲੱਗ ਪੈਂਦਾ, ਦੱਸਣ ਲੱਗ ਪੈਂਦਾ ਧਰਮ ਕੀ ਹੈ। ਔਰ ਇਸ ਤਰ੍ਹਾਂ ਦੇ ਬਿਨਾਂ ਅੱਖ ਵਾਲੇ ਲੋਕਾਂ ਦਾ ਦੇ ਨਾਲ ਧਾਰਮਿਕ ਜਗਤ ਦੀ ਜਮਾਤ ਜਿਹੜੀ ਹੈ ਭਰੀ ਹੋਈ ਹੈ, ਬਹੁ ਗਿਣਤੀ ਹੈ ਉਹਨਾਂ ਦੀ, ਜਿਨ੍ਹਾਂ ਕੋਲ ਅੱਖ ਹੈ ਨਹੀਂ, ਜਿਨ੍ਹਾਂ ਕੋਲ ਦੀਵਾ ਹੈ ਨਹੀਂ ਤੇ ਖਬਰ ਦੇ ਰਹੇ ਨੇ, ਦੱਸ ਰਹੇ ਨੇ ਕੀ ਹੈ ਧਰਮ ਕੀ ਹੈ, ਉਹਦੀ ਵਿਆਖਿਆ ਕਰ ਰਹੇ ਨੇ। ਕਹਿੰਦੇ ਨੇ ਸਾਰਿਆਂ ਜਿੰਨੀ ਵੀ ਸੰਸਾਰ ਦੇ ਅੰਦਰ ਕਲਾ ਹੈ, ਜਿੰਨੀ ਤਰ੍ਹਾਂ ਦੀ, ਸਾਰਿਆਂ ਤੋਂ ਮਹਿੰਗੀ ਕਲਾ ਹੈ ਧਰਮ ਕਲਾ। ਜਿਵੇਂ ਕਲਾ ਹੈ ਨਾ ਕਈ ਪ੍ਰਕਾਰ ਦੀ, ਵਪਾਰੀ ਵਪਾਰ ਕਰਦਾ ਉਹਦੇ ਕੋਲ ਵਪਾਰ ਕਰਨ ਦੀ ਕਲਾ ਹੈ, ਇੱਕ ਦੁਕਾਨਦਾਰ ਦੁਕਾਨ ਕਰਦਾ ਉਹਦੇ ਕੋਲ ਦੁਕਾਨ ਕਰਨ ਦੀ ਕਲਾ ਹੈ, ਇਸੇ ਤਰ੍ਹਾਂ ਇੱਕ ਜ਼ਿਮੀਦਾਰ ਜ਼ਿਮੀਦਾਰਾ ਕਰਦਾ ਉਹਦੇ ਕੋਲ ਜ਼ਮੀਨ ਦੀ ਫਸਲ ਦੀ ਕਲਾ ਹੈ, ਜੁਗਤ ਹੈ, ਤਰੀਕਾ ਹੈ। ਇੱਕ ਗੱਡੀ ਚਲਾ ਰਿਹਾ ਉਹਦੇ ਕੋਲ ਗੱਡੀ ਚਲਾਉਣ ਦੀ ਕਲਾ ਹੈ, ਸਾਰੀਆਂ ਬੜੀਆਂ ਮਹਿੰਗੀਆਂ ਨੇ। ਕੋਈ ਜਹਾਜ਼ ਚਲਾ ਰਿਹਾ ਉਹਦੇ ਕੋਲ ਜਹਾਜ਼ ਦੀ ਕਲਾ ਹੈ। ਕਈਆਂ ਕੋਲ ਕਲਾ ਹੈ ਕਿ ਉਹ ਪਸ਼ੂਆਂ ਬਾਰੇ ਬਹੁਤ ਜਾਣਦੇ ਨੇ, ਕਈਆਂ ਕੋਲ ਇਹ ਕਲਾ ਹੈ ਕਿ ਉਹ ਕੱਪੜੇ ਬਾਰੇ ਬਹੁਤ ਜਾਣਦੇ ਨੇ। ਸਾਰਿਆਂ ਦੀ ਵੱਖਰੀ ਵੱਖਰੀ ਹੈ, ਸਾਰਿਆਂ ਦੀ ਕਲਾ ਆਪਣੀ ਆਪਣੀ ਹੈ। ਪਰ ਇਹਨਾਂ ਸਾਰੀਆਂ ਕਲਾ ਦੇ ਵਿੱਚੋਂ ਇੱਕ ਕਲਾ ਹੈ ਜਿਹਨੂੰ ਕਹਿੰਦੇ ਧਰਮ ਦੀ ਕਲਾ, ਧਰਮ ਦੀ ਜਾਣਕਾਰੀ। ਜਿਨ੍ਹਾਂ ਨੇ ਇਸ ਧਰਮ ਨੂੰ ਜਾਣਿਆ ਉਹ ਕਹਿੰਦੇ ਨੇ ਸੰਸਾਰ ਦੀਆਂ ਸਾਰੀਆਂ ਕਲਾਵਾਂ ਦੇ ਨਾਲੋਂ ਇਹ ਮਹਿੰਗੀ ਹੈ, ਔਖੀ ਹੈ, ਸਮਝ ਵਿੱਚ ਨਹੀਂ ਜਲਦੀ ਆਉਂਦੀ, ਸਾਰਿਆਂ ਤੋਂ ਮਹਿੰਗੀ। ਯਾਨੀ ਕਿ ਜੇ ਇੱਕ ਆਦਮੀ ਨੇ ਜਹਾਜ਼ ਚਲਾਉਣਾ ਹੈ ਤੇ ਉਹਨੂੰ ਕਿੰਨੇ ਸਾਲ ਟ੍ਰੇਨਿੰਗ ਲੈਣੀ ਪਏਗੀ, ਕਈ ਸਾਲ ਦੀ ਟ੍ਰੇਨਿੰਗ, ਤੇ ਠੀਕ ਥਾਂ ਤੋਂ ਠੀਕ ਢੰਗ ਨਾਲ ਤਾਂ ਉਹ ਚਲਾ ਸਕੇਗਾ, ਨਹੀਂ ਤੇ ਹੋ ਸਕਦਾ 500-700 ਸਵਾਰੀ ਦੀ ਮੌਤ ਦਾ ਕਾਰਨ ਬਣ ਜਾਏ। ਪਰ ਸਤਿਗੁਰਾਂ ਨੇ ਕਿਹਾ ਇਹ ਜਿਹੜਾ ਧਰਮ ਦੀ ਗੱਲ ਹੈ ਇਹ ਉਸ ਪਾਇਲਟ ਨਾਲੋਂ ਵੀ ਮਹਿੰਗੀ ਕਲਾ ਹੈ। ਪਰ ਅਸੀਂ ਕੀ ਕੀਤਾ ਹੈ, ਜਿਹਨੂੰ ਕੁਝ ਨਹੀਂ ਸੀ ਆਉਂਦਾ, ਜਿਨ੍ਹਾਂ ਨੂੰ ਕੋਈ ਕਲਾ ਨਹੀਂ ਸੀ ਆਉਂਦੀ, ਤੇ ਸਾਡੀ ਇੱਕ ਵਿਚਾਰਧਾਰਾ ਬਣੀ ਇਸ ਦੇਸ਼ ਦੇ ਅੰਦਰ, ਇਹਨੂੰ ਕੁਝ ਨਹੀਂ ਆਉਂਦਾ, ਇਹਨੂੰ ਮੰਦਿਰ ਗੁਰਦੁਆਰੇ ਮਸਜਿਦ ਭੇਜ ਦਿਓ, ਉੱਥੇ ਕੰਮ ਕਰੀ ਜਾਏਗਾ। ਕਿਉਂ? ਹੋਰ ਤਾਂ ਇਹਨੂੰ ਕੁਝ ਆਉਂਦਾ ਨਹੀਂ, ਨਾ ਵਪਾਰ ਕਰ ਸਕਦਾ, ਨਾ ਜ਼ਿਮੀਦਾਰਾ ਕਰ ਸਕਦਾ, ਨਾ ਗ੍ਰਿਸ਼ਤੀ ਹੈ, ਨਾ ਇੰਜੀਨੀਅਰ ਹੈ, ਕੁਝ ਨਹੀਂ ਆਉਂਦਾ। ਤੇ ਹੁਣ ਕੀ ਕਰੋ? ਇੱਕੋ ਹੀ ਤੇ ਸਭ ਤੋਂ ਅਸੀਂ ਨਲਾਇਕ ਕੰਮ ਗਿਣਿਆ ਵੀ ਹੁਣ ਇਹ ਤਿੰਨ ਧਾਰਮਿਕ ਥਾਂ ਨੇ ਉੱਥੇ ਭੇਜ ਦਿਓ, ਬੜੀ ਵੱਡੀ ਗਲਤੀ ਕੀਤੀ, ਤਾਂ ਇੱਥੇ ਭੇਜ ਦਿੱਤੇ ਗਏ। ਇਹਦਾ ਮਤਲਬ ਸੰਸਾਰ ਦੇ ਲੋਕਾਂ ਨੇ ਸਮਝਿਆ ਕਿ ਧਰਮ ਦੀ ਕਲਾ ਬਿਲਕੁਲ ਨਿਕੰਮੀ ਛੋਟੀ ਹੈ, ਉਹਦੇ ਵਾਸਤੇ ਕੋਈ ਮਿਹਨਤ ਨਹੀਂ ਕਰਨੀ ਪੈਂਦੀ, ਉੱਥੇ ਭੇਜ ਦਿੱਤਾ, ਭਰਮਾਰ ਹੋ ਗਈ, ਗਲਤ ਉਪਦੇਸ਼ਕਾਂ ਦੀ ਲੜੀ ਲੱਗ ਗਈ, ਕੋਈ ਕਮੀ ਨਹੀਂ। ਥਾਂ ਥਾਂ ਤੇ ਧਰਮ ਬਾਰੇ ਉਪਦੇਸ਼ ਚੱਲ ਰਿਹਾ ਪਰ ਕਿਸੇ ਦਾ ਸਬਰ ਦਾ ਕੁਝ ਵੀ ਨਹੀਂ ਪਿਆ, ਕਿਸੇ ਦੇ ਪੱਲੇ ਕੁਝ ਵੀ ਨਹੀਂ ਪੈ ਰਿਹਾ। ਤਾਂ ਇਹ ਗਲਤ ਜਿਹੜੀ ਜਾਣਕਾਰੀ ਸੀ ਉਹਦੀ ਅੱਜ ਗੁਰੂ ਸਾਹਿਬ ਜ਼ਿਕਰ ਕਰ ਰਹੇ ਨੇ। ਕਹਿਣ ਲੱਗੇ ਬੰਦੇ ਕੋਲ ਜਿਹਨੇ ਰਤਨ ਨੂੰ ਪਰਖਣਾ ਘੱਟੋ ਘੱਟ ਅੱਖ ਤੇ ਹੋਵੇ ਉਹਦੇ ਕੋਲ, ਇਸ ਤਰ੍ਹਾਂ ਕਿਉਂ ਕਰਦਾ? ਬੜੀ ਵੱਡੀ ਗਲਤੀ ਕਰ ਰਿਹਾ। ਅੱਖ ਬੜੀ ਜ਼ਰੂਰੀ ਹੈ ਤੇ ਜਿਨ੍ਹਾਂ ਨੇ ਉਹਨੂੰ ਜਾਣ ਲਿਆ ਉਹਨਾਂ ਨੇ ਤੇ ਫਿਰ ਹੋਰ ਵਿਆਖਿਆ ਕਰ ਦਿੱਤੀ। ਕਹਿਣ ਲੱਗੇ ਤੇ ਵਿਦਿਆ ਹੀ ਇੰਨੀ ਮਹਿੰਗੀ ਹੈ ਜਿਹੜੀ ਅਕਾਲ ਪੁਰਖ ਦੀ ਭਾਸ਼ਾ ਹੈ, ਰੱਬ ਦਾ ਜਿਹੜਾ ਗਿਆਨ ਹੈ ਉਹ ਇੰਨਾ ਮਹਿੰਗਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਜੇ ਮੇਰੀ ਉਮਰ ਕਰੋੜਾਂ ਸਾਲ ਦੀ ਹੋ ਜਾਏ ਤੇ ਮੈਂ ਇਹ ਵਿਦਿਆ ਪੜ੍ਹਦਾ ਰਹਾਂ, ਕਰੋੜਾਂ ਸਾਲ ਪੜ੍ਹਾਂ ਲਗਾਤਾਰ, ਕਰੋੜਾਂ ਸਾਲ ਜਾਣਨ ਦਾ ਯਤਨ ਕਰਾਂ ਤੇ ਮੈਂ ਖਾਣ ਪੀਣ ਦਾ ਜਿਹੜਾ ਰੋਟੀ ਪਾਣੀ ਦਾ ਪ੍ਰਬੰਧ ਹੈ ਫਿਰ ਉਹਦੇ ਤੇ ਟਾਈਮ ਲੱਗਦਾ ਉਹ ਵੀ ਛੱਡਦਿਆਂ ਖਾਣ ਪੀਣ ਦੀ ਥਾਂ ਤੇ ਮੈਂ ਹਵਾ ਨਾਲ ਆਪਣੇ ਸਰੀਰ ਨੂੰ ਚਲਾਉਣ ਲੱਗ ਪਵਾਂ, ਇੰਨਾ ਟਾਈਮ ਲਾਵਾਂ, ਇੰਨਾ ਸਮਾਂ ਲਾਵਾਂ ਇਸ ਗੁਰੂ ਦੀ ਗੱਲ ਨੂੰ ਸਮਝਣ ਵਾਸਤੇ। ਅੱਗੇ ਬਚਨ ਕੀਤੇ ਕਿ ਕੋਟ ਕੋਟੀ ਮੇਰੀ ਆਰਜਾ, ਆਰਜਾ ਕਹਿੰਦੇ ਉਮਰ ਨੂੰ, ਕਰੋੜਾਂ ਸਾਲ ਦੀ ਮੇਰੀ ਉਮਰ ਹੋ ਜਾਏ, ਪਵਨ ਪੀਣ ਅਪਿਆਓ, ਅਪਿਆਓ ਕਹਿੰਦੇ ਨੇ ਖਾਣ ਪੀਣ ਨੂੰ। ਕਹਿਣ ਲੱਗੇ ਖਾਣੇ ਪੀਣੇ ਦੀ ਥਾਂ ਤੇ ਮੈਂ ਪਵਨ ਦੇ ਨਾਲ ਹਵਾ ਨਾਲ ਸਾਰ ਲਵਾਂ, ਰੋਟੀ ਖਾਵਾਂ ਵੀ ਨਾ ਖਾਵਾਂ, ਸਵਾਸ ਨਾਲ ਹੀ ਆਪਣੇ ਸਰੀਰ ਨੂੰ ਚਲਾ ਲਵਾਂ। ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਤੇ ਇੱਕ ਗੁਫਾ ਵਿੱਚ ਇੱਕ ਕਮਰੇ ਵਿੱਚ ਬੈਠ ਕੇ ਲਗਾਤਾਰ ਅਭਿਆਸ ਕਰਾਂ ਕਿ ਜ਼ਿੰਦਗੀ ਵਿੱਚ ਕਰੋੜਾਂ ਸਾਲ ਮੈਂ ਬਾਹਰ ਹੀ ਨਾ ਨਿਕਲਾਂ, ਨਾ ਚੰਦਰਮਾ ਵੇਖਾਂ ਤੇ ਨਾ ਸੂਰਜ ਵੇਖਾਂ। ਚੰਦ ਸੂਰਜ ਦੋਏ ਗੁਫਾ ਨਾ ਦੇਖਾਂ। ਫਿਰ ਇੱਕ ਹੋਰ ਗੱਲ ਕਹੀ, ਕਹਿੰਦੇ ਸੁਪਨੇ ਸੌਣ ਨਾ ਥਾਓ, ਤੇ ਕਦੀ ਸਮਾਂ ਵੀ ਨਾ, ਉਹਦੇ ਨਾਲ ਵੀ ਟਾਈਮ ਖਰਾਬ ਹੁੰਦਾ, ਵਕਤ ਖਰਾਬ ਹੁੰਦਾ। ਇਹਦਾ ਮਤਲਬ ਕਰੋੜਾਂ ਸਾਲ 24 ਘੰਟੇ ਲਗਾਤਾਰ ਜੇ ਉਹਦੀ ਮੈਂ ਖੋਜ ਕਰਾਂ, ਜਿਨ੍ਹਾਂ ਨੇ ਉਹਨੂੰ ਖੋਜ ਲਿਆ ਇਹ ਉਹਨਾਂ ਦਾ ਗਿਆਨ ਹੈ, ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਉਹਨੂੰ ਖੋਜਿਆ ਕਿ ਕਰੋੜਾਂ ਸਾਲ 24 ਘੰਟੇ ਲਗਾਤਾਰ ਮੈਂ ਖੋਜਾਂ। ਤੇ ਬਚਨ ਕਹਿ ਦਿੱਤਾ, ਕਹਿੰਦੇ ਵੀ ਤੇਰੀ ਕੀਮਤ ਨਾ ਪਵੇ, ਹੋਂ ਕੇ ਵੱਡੇ ਆਖਾਂ ਨਾ। ਇੰਨਾ ਸਮਾਂ ਵੀ ਲਾ ਦਿਆਂ ਤੇ ਫਿਰ ਵੀ ਤੇਰੀ ਕੀਮਤ ਨਹੀਂ ਪੈ ਸਕਦੀ। ਹੁਣ ਵੇਖੋ ਕਿੰਨਾ ਕਿੰਨਾ ਵਡੱਪਨ, ਕਿੰਨਾ ਮਹਾਨਤਾ ਹੋਵੇਗੀ ਉਹਦੇ ਵਿੱਚ ਕਿ ਜਿਹਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਮੈਂ ਇੰਨਾ ਖੋਜਾਂ ਤਾਂ ਵੀ ਨਹੀਂ ਪਾ ਸਕਦਾ, ਤੇ ਅਸੀਂ ਕੀ ਕੀਤਾ? ਅਸੀਂ ਕਹਿ ਦਿੱਤਾ ਜਿਹਨੂੰ ਕੁਝ ਨਹੀਂ ਆਉਂਦਾ ਉਹ ਪਾਠੀ ਬਣ ਜਾਓ, ਜਿਹਨੂੰ ਕੁਝ ਨਹੀਂ ਆਉਂਦਾ ਰੋਲ ਲਾ ਲਵੋ ਪਾਠਾਂ ਤੇ, ਕਿਤੇ ਉਹ ਲੋੜ ਨੇ ਸਿੱਖਣ ਦੀ। ਪੰਜਾਬੀ ਦੋ ਚਾਰ ਅੱਖਰ ਆਉਂਦੇ ਨੇ, ਜਿਵੇਂ ਦਾ ਸਿੱਧਾ ਪੁੱਠਾ ਆਉਂਦਾ ਬੋਲਦੇ ਹੋ, ਕੌਣ ਪੁੱਛਦਾ ਹੈ? ਕਿੰਨੀ ਵੱਡੀ ਗਲਤੀ ਕਰ ਲਈ ਕਿ ਜਿਸ ਧਰਮ ਦੇ ਰਹਿਬਰ ਕਹਿ ਰਹੇ ਨੇ ਮੈਂ ਕਰੋੜਾਂ ਸਾਲ ਲਾ ਕੇ ਵੀ ਨਹੀਂ ਸਮਝਿਆ, ਤੇ ਉਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਵਾਲੇ ਦੋ ਚਾਰ ਪੰਜ ਸੱਤ ਸਾਲ ਵੀ ਨਹੀਂ ਲਾਉਣ ਤੇ ਸਿੱਧੇ ਪੜ੍ਹਨ ਬੈਠ ਜਾਣ, ਉਹ ਕੁਝ ਵੀ ਨਾ ਕਰਨ, ਤੇ ਕਿੰਨੀ ਵੱਡੀ ਗਲਤੀ ਕਰ ਲਈ। ਔਰ ਇਹ ਇਸੇ ਗਲਤੀ ਦਾ ਖਮਿਆਜ਼ਾ ਸਾਡੀ ਕੌਮ ਭੁਗਤ ਰਹੀ ਹੈ, ਖਿਆਲ ਰੱਖਣਾ। ਇਹਨਾਂ ਗਲਤੀਆਂ ਕਰਕੇ ਹੀ ਸਾਡੀ ਕੌਮ, ਕਿਉਂਕਿ ਗੁਰੂ ਨਾਲ ਹੀ ਧੋਖਾ ਕਰਨ ਦਾ ਯਤਨ ਕਰ ਲਿਆ, ਗੁਰੂ ਨੂੰ ਧੋਖਾ ਕਰਾਉਣ ਵਾਲੇ ਵੀ ਉਸੇ ਤਰ੍ਹਾਂ ਦੇ, ਕਰਨ ਵਾਲੇ ਵੀ ਉਸੇ ਤਰ੍ਹਾਂ। ਕੌਣ ਪੁੱਛਦਾ ਹੈ? ਕਰੀ ਜਾਓ। ਤਾਂ ਇਸ ਤਰ੍ਹਾਂ ਦਾ ਅੰਨਾਪਣ ਗੁਰੂ ਅੰਗਦ ਦੇਵ ਜੀ ਨੇ ਕਿਹਾ ਧਰਮ ਦੇ ਮਾਰਗ ਤੇ ਚੱਲਦਾ ਹੈ, ਕੁਝ ਵੀ ਪਤਾ ਨਹੀਂ ਤਾਂ ਜਿਹਨੂੰ ਕੁਝ ਨਹੀਂ ਆਉਂਦਾ ਇਹ ਖੋਲੋ ਦੁਕਾਨ, ਠੀਕ ਚੱਲ ਜਾਏਗੀ। ਇਧਰ ਦਾ ਅਵਾ ਤਵਾ ਜਿੱਧਰ ਦਾ ਆਉਂਦਾ ਬੋਲ ਦਿਓ, ਬਸ ਕੰਮ ਚੱਲਦਾ ਹੈ। ਕਿੱਥੋਂ ਤੱਕ ਸਾਡੀ ਦੌੜ ਹੈ ਕਿ ਭੁੱਖੇ ਮੁੱਲਾਂ ਘਰੇ ਮਸੀਤ, ਮਸੀਤ ਬਣਾ ਲਈ ਘਰ ਵਿੱਚ। ਕਿਉਂ? ਮਸੀਤ ਦਾ ਮਤਲਬ ਮਸੀਤ ਬਣਾਈ ਨਹੀਂ, ਇਸ਼ਾਰਾ ਕੀਤਾ ਹੈ ਕਿ ਹੋਰ ਕੋਈ ਕਾਰੋਬਾਰ ਨਹੀਂ ਸੀ ਚੱਲਦਾ, ਹੁਣ ਇਹ ਹੀ ਖੋਲ ਲਿਆ, ਮਿਸ਼ਨ ਇੱਥੋਂ ਤੱਕ ਹੈ। ਔਰ ਅਸੀਂ ਸੁਣਦੇ ਹਾਂ, ਤੁਸੀਂ ਵੀ ਸੁਣੋਗੇ ਕਿ ਫਲਾਣਾ ਜਿਹੜਾ ਆਦਮੀ ਹੈ ਬੜਾ ਕਾਮਯਾਬ ਹੋਇਆ ਇਸ ਮਾਰਗ ਤੇ। ਕਿਵੇਂ ਹੋਇਆ? ਕਹਿੰਦੇ ਧਾਰਮਿਕ ਪ੍ਰਚਾਰਕਾਂ ਦੀ ਸ਼੍ਰੇਣੀ ਵਿੱਚੋਂ ਫਲਾਣੇ ਕੋਲ ਮਾਇਆ ਸਭ ਤੋਂ ਜ਼ਿਆਦਾ ਹੈ, ਧਾਰਮਿਕ ਕੀਰਤਨੀਆਂ ਦੀ ਸ਼੍ਰੇਣੀ ਵਿੱਚ ਸਭ ਤੋਂ ਜ਼ਿਆਦਾ ਪਲਾਟ ਕਿਹਦੇ ਕੋਲ ਨੇ, ਕਿਹਦੇ ਕੋਲ ਹੈ ਪ੍ਰਾਪਰਟੀ। ਸਾਡੀ ਨਜ਼ਰ ਇੱਕ ਪਰਖਣ ਦੀ ਹੈ ਕਿ ਧਾਰਮਿਕ ਬੰਦਾ ਕਾਮਯਾਬ ਹੋ ਗਿਆ, ਜੇ ਦੇਖੋ ਕਾਮਯਾਬੀ ਹੋ ਗਈ, ਕਾਹਦੀ? ਪ੍ਰਾਪਰਟੀ ਬਹੁਤ ਜ਼ਿਆਦਾ ਹੋ ਗਈ। ਤੇ ਇੱਥੇ ਵੇਖੋ ਕਿੰਨੇ ਲੋਕਾਂ ਕੋਲ ਪ੍ਰਾਪਰਟੀ, ਉਸ ਤੋਂ ਵੀ ਜ਼ਿਆਦਾ ਹੈ। ਜੇ ਇਹੀ ਧਰਮ ਦੀ ਕਾਮਯਾਬੀ ਸੀ ਤੇ ਕਿੰਨਾ ਚੰਗਾ ਹੁੰਦਾ ਜੇ ਪ੍ਰਾਪਰਟੀ ਡੀਲਰ ਬਣ ਜਾਂਦੇ, ਕਿਸੇ ਪਾਸੇ ਤਾਂ ਆਦਮੀ ਲੱਗ ਜਾਂਦਾ। ਪਰ ਇਸ ਤਰ੍ਹਾਂ ਦੀ ਸੁਣਨ ਵਾਲਿਆਂ ਦੀ ਦ੍ਰਿਸ਼ਟੀ ਵੀ ਇਸੇ ਤਰ੍ਹਾਂ ਦੀ ਹੈ, ਉਹ ਵੀ ਇਸੇ ਢੰਗ ਨਾਲ ਵੇਖਦੇ ਨੇ। ਤਾਂ ਬੜਾ ਮਹਿੰਗਾ ਸੀ ਇਹ ਗਿਆਨ, ਤੇ ਅੱਖਾਂ ਤੇ ਪੱਟੀ ਬੰਨ ਕੇ ਉਹਦੇ ਬਾਰੇ ਬੋਲਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਹਜ਼ੂਰ ਕਹਿੰਦੇ ਨੇ, ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖਿਆ ਸਿਰ ਗਵਾਰਾਂ ਗਵਾਰ। ਉਹ ਬੜਾ ਵੱਡਾ ਗਵਾਰ ਗਿਣਿਆ ਜਾਏਗਾ ਜੇ ਕੋਈ ਪਿੱਛੋਂ ਆ ਰਹੀ ਭਾਸ਼ਾ ਨੂੰ ਬਦਲ ਕੇ ਅੱਗੇ ਬੋਲੇ। ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਜੇ ਉਹਨੂੰ ਬਦਲ ਕੇ ਬੰਦਾ ਬੋਲੇ ਨਾ, ਤੇ ਕਹਿੰਦੇ ਉਸ ਬੰਦੇ ਨੂੰ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਮੂਰਖ ਕਹਿੰਦੇ ਨੇ, ਬਹੁਤ ਵੱਡਾ। ਔਰ ਕੱਲਾ ਮੂਰਖ ਨਹੀਂ, ਕਹਿੰਦੇ ਮੂਰਖ ਤਾਂ ਮੂਰਖਾਂ ਦਾ ਆਗੂ ਹੈ, ਕੋਈ 1000 ਮੂਰਖ ਇਕੱਠਾ ਕਰੋ ਤੇ ਉਹਦਾ ਆਗੂ ਇਹਨੂੰ ਬਣਾਇਆ ਜਾ ਸਕਦਾ ਜਿਹੜਾ ਵਿਗਾੜਦਾ ਹੈ। ਔਰ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਚੰਗੀ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਐਸੇ ਕਈ ਅਧਿਆਏ ਨੇ, ਐਸੇ ਕਈ ਚੈਪਟਰ ਨੇ ਜਿਨ੍ਹਾਂ ਦੀ ਵਿਆਖਿਆ ਕਰਨ ਦੀ ਹਿੰਮਤ ਅਸੀਂ ਨਹੀਂ ਕਰਦੇ। ਕਹਿੰਦੇ ਇਹਨੂੰ ਟੱਪ ਕੇ ਲੰਘ ਜਾਓ ਅੱਗੇ, ਇਹਦੀ ਵਿਆਖਿਆ ਨਾ ਕਰਨੀ, ਕਿਉਂਕਿ ਇਹਦੇ ਨਾਲ ਲੋਕ ਬੁਰਾ ਮਨਾਉਣਗੇ। ਤਾਂ ਇਸ ਤਰ੍ਹਾਂ ਦੀ ਗੱਲ ਜਦੋਂ ਚੱਲਦੀ ਏ, ਸਤਿਗੁਰੂ ਨੇ ਅੱਜ ਬਚਨ ਕੀਤੇ, ਕਹਿਣ ਲੱਗੇ, ਨਾਨਕ ਅੰਧਾ ਹੋਏ ਕਹਿ ਰਤਨਾ ਪਰਖਣ ਜਾਏ। ਇਹ ਤੇ ਅੰਨਾ ਆਦਮੀ ਹੈ, ਅੱਖ ਤਾਂ ਹੈ ਨਹੀਂ। ਤੇ ਸਤਿਗੁਰੂ ਨੇ ਫਿਰ ਸਮਝਾਇਆ, ਕਹਿਣ ਲੱਗੇ, ਭਾਈ ਪਹਿਲਾਂ ਅੱਖ ਲੱਭ ਲੈ, ਫਿਰ ਪਰਖਣ ਜਾਈ, ਫਿਰ ਵਿਆਖਿਆ ਕਰੀ, ਫਿਰ ਸਮਝਿਆ ਜਾਏਗਾ ਤੇਰਾ ਗੁਰੂ ਕੀ ਕਹਿ ਰਿਹਾ। ਨਹੀਂ ਤੇ ਗੁਰੂ ਦਾ ਗਿਆਨ ਹੋਵੇਗਾ ਸੱਚਾ, ਤੇਰੇ ਕੋਲ ਆਉਂਦਿਆਂ ਆਉਂਦਿਆਂ ਚ ਤੇਰੀ ਮਤ ਝੂਠੀ ਹੋਈ ਤੇ ਉਹਨੇ ਗਿਆਨ ਦੇ ਅਰਥ ਝੂਠੇ ਕੱਢ ਲੈਣੇ ਨੇ। ਗਿਆਨ ਸੱਚਾ ਹੋਵੇਗਾ, ਗੁਰਬਾਣੀ ਸੱਚੀ ਹੈ, ਗੁਰਬਾਣੀ ਵਿੱਚ ਕੁਝ ਗਲਤ ਨਹੀਂ। ਪਰ ਇੱਕ ਗੱਲ ਧਿਆਨ ਵਿੱਚ ਰੱਖਿਓ, ਇੱਕ ਭਾਂਡੇ ਵਿੱਚ ਵਰਤਾਉਣ ਵਾਲਾ ਦੁੱਧ ਲੈ ਕੇ ਤੁਰਿਆ ਤੇ ਚਿੱਟਾ ਸਫੈਦ ਬਿਲਕੁਲ ਚਿੱਟਾ ਰੰਗ ਉਹਦਾ, ਤੇ ਅੱਗੇ ਜਿਹੜਾ ਲੈਣ ਵਾਲਾ ਹੈ ਉਹਦਾ ਭਾਂਡਾ ਹੈ ਉਹਦੇ ਵਿੱਚ ਮਿੱਟੀ ਪਈ ਹੋਈ ਹੈ, ਤੇ ਵਰਤਾਉਣ ਵਾਲੇ ਦਾ ਭਾਂਡਾ ਵੀ ਸਾਫ਼, ਉਹਦਾ ਦੁੱਧ ਵੀ ਸਫੈਦ ਰੰਗ ਦਾ, ਤੇ ਜਦੋਂ ਉਸ ਭਾਂਡੇ ਵਿੱਚ ਪਾਏਗਾ ਜਿਹਦੇ ਵਿੱਚ ਕਾਲਖ ਹੈ, ਪਾਉਂਦਿਆਂ ਸਾਰ ਦੁੱਧ ਕਾਲਖ ਨਾਲ ਭਰਿਆ ਜਾਏਗਾ, ਉਹਦਾ ਰੂਪ ਬਦਲ ਜਾਏਗਾ, ਉਹਦੇ ਵਿੱਚ ਮਿੱਟੀ ਘੁਲ ਜਾਏਗੀ, ਉਹ ਮੈਲਾ ਹੋ ਜਾਏਗਾ। ਗੁਰੂ ਦਾ ਗਿਆਨ ਤਾਂ ਬਿਲਕੁਲ ਸਫੈਦ ਹੈ, ਬਿਲਕੁਲ ਸਾਫ਼ ਹੈ ਸਤਿਗੁਰੂ ਦਾ ਗਿਆਨ, ਪਰ ਜਿੰਨਾ ਚਿਰ ਸਾਡਾ ਅੰਦਰਲਾ ਭਾਂਡਾ ਨਹੀਂ ਨਾ ਧੁੱਪਦਾ, ਉਨਾ ਚਿਰ ਜਿੰਨੀ ਵਾਰੀ ਗਿਆਨ ਸਾਡੇ ਅੰਦਰ ਗਿਆ ਉਨੀ ਵਾਰੀ ਮੈਲਾ ਹੋ ਗਿਆ, ਉਨੀ ਵਾਰੀ ਗਿਆਨ ਜਿਹੜਾ ਪਵਿੱਤਰ ਨਹੀਂ ਰਿਹਾ। ਹੁਣ ਇਹਦਾ ਕੀ ਇਲਾਜ ਹੈ? ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ, ਇਹ ਗੱਲ ਠੀਕ ਹੈ ਕਿ ਧੁੱਪੇਗਾ ਤੇ ਗੁਰੂ ਦੇ ਗਿਆਨ ਨਾਲ ਹੀ ਹੈ, ਪਰ ਤੂੰ ਪਰਤ ਪਰਤ ਕੇ ਮੈਲਾ ਕਰ ਲੈਂਦਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ, ਭਾਂਡਾ ਤੂੰ ਕਹਿਣ ਦਾ ਨਾ ਬਣਾ। ਗੁਰੂ ਨਾਨਕ ਸਾਹਿਬ ਜੀ ਇੱਕ ਸ਼ਖਸ ਕੋਲ ਗਏ ਤੇ ਉਹਨੇ, ਤੁਹਾਨੂੰ ਪਤਾ ਜਿਹਨੂੰ ਸੱਜਣ ਠੱਗ ਕਹਿੰਦੇ ਨੇ, ਅਜੇ ਵੀ ਆਪਾਂ ਕਹੀ ਜਾਂਦੇ ਹਾਂ ਸੱਜਣ ਠੱਗ ਹੈ, ਜਦਕਿ ਉਹ ਸੰਤ ਬਣ ਗਿਆ ਸੀ, ਅਜੇ ਵੀ ਉਹਦਾ ਨਾਮ ਅਸੀਂ ਸੱਜਣ ਠੱਗ ਹੀ ਰੱਖਿਆ, ਜਾਂ ਕਹਿ ਲਈਏ ਭਾਈ ਸੱਜਣ ਜੀ ਕੋਲ ਗਏ, ਹੁਣ ਤਾਂ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਠੱਗ, ਬਦਲ ਗਏ। ਤਾਂ ਉੱਥੇ ਹਜ਼ੂਰ ਨੇ ਜਿਹੜਾ ਇੱਕ ਬਚਨ ਕੀਤਾ ਉਹਨੂੰ ਜਦੋਂ ਸਮਝਾਇਆ ਤੇ ਇਹ ਤਰੀਕਾ ਵਰਤਿਆ, ਕਹਿਣ ਲੱਗੇ, ਸੱਜਣਾ ਗੱਲਾਂ ਤੈਨੂੰ ਬਹੁਤ ਸੋਹਣੀਆਂ ਆਉਂਦੀਆਂ ਨੇ, ਕੱਪੜੇ ਤੇਰੇ ਬੜੇ ਸਾਫ਼ ਨੇ, ਗਿਆਨ ਬੜਾ ਜਾਣਨਾ ਹੈ। ਆਪਣੀ ਹਵੇਲੀ ਵਿੱਚ ਤੂੰ ਮੰਦਰ ਵੀ ਬਣਾਇਆ, ਮਸਜਿਦ ਵੀ ਬਣਾਈ ਹੈ, ਕਈ ਕੁਝ ਬਣਾਇਆ ਹੋਇਆ ਧਾਰਮਿਕ, ਪਰ ਮੈਂ ਤੈਨੂੰ ਇੱਕ ਗੱਲ ਕਹਿਣਾ, ਇਹ ਜਿਹੜਾ ਗਿਆਨ ਹੈ ਨਾ, ਇਹ ਬੜਾ ਸਾਫ਼ ਹੈ, ਪਰ ਜਿਹੜਾ ਤੇਰੀ ਮਤ ਵਿੱਚ ਪੈਂਦਾ ਹੈ ਨਾ, ਤੇਰੀ ਮਤ ਜਿਹੜੀ ਇਹ ਕਹਿ ਦੇ ਭਾਂਡੇ ਵਰਗੀ ਹੈ, ਇਹਨੂੰ ਬਦਲ ਦੇ, ਕਹਿ ਦਾ ਭਾਂਡਾ ਨਾ ਵਰਤਿਆ ਕਰ। ਕਿਉਂ? ਜੇ ਉਹਨੂੰ ਤੂੰ 100 ਵਾਰੀ ਵੀ ਮਾਂਜੇਗਾ, ਧੋਏਗਾ, ਦੂਰੋਂ ਚਮਕੇਗਾ, ਤੇ ਨੇੜੇ ਜਾ ਕੇ ਹੱਥ ਲਾ ਕੇ ਵੇਖੋ, ਵਿੱਚ ਫਿਰ ਕਾਲਖ ਹੈ, ਉਹਦੀ ਕਾਲਖ ਨਹੀਂ ਜਾਂਦੀ। ਬੰਦੇ ਦੀ ਮਤ ਜਿਹੜੀ ਹੈ ਉਹ ਕਹਿ ਦੀ ਬਣੀ ਹੋਈ ਹੈ, ਨਾ ਲੋਹੇ ਦੀ ਹੈ। ਤਾਂ ਹੀ ਤੁਸੀਂ ਜਾਣੋਗੇ ਕਿ ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਸੀ, ਇਹ ਗੱਲ ਬੜੀ ਪ੍ਰਚਲਿਤ ਹੈ, ਸਰਬਲੋਹ ਇੱਕ ਗ੍ਰੰਥ ਦਾ ਵੀ ਨਾਂ ਹੈ, ਸਰਬਲੋਹ। ਤੇ ਜਿਹੜੇ ਨਿਹੰਗ ਸਿੰਘ ਨੇ, ਗੁਰੂ ਕੀਆਂ ਫੌਜਾਂ ਨੇ, ਉਹ ਸਰਬਲੋਹ ਦੇ ਭਾਂਡੇ ਵਰਤਦੇ ਨੇ, ਸਰਬਲੋਹ। ਹੋਰ ਵੀ ਕਈ ਸੱਜਣ ਵਰਤਦੇ ਸਰਬਲੋਹ ਦੇ ਬਾਟੇ। ਜਿਹੜਾ ਅੰਮ੍ਰਿਤ ਪਾਨ ਕਰਾਇਆ ਜਾਂਦਾ ਉਸ ਬਾਟਾ ਵੀ ਜਿਹੜਾ ਉਹ ਵੀ ਸਰਬਲੋਹ ਦਾ ਹੁੰਦਾ, ਉੱਥੇ ਕਹਿ ਦਾ ਕਿਉਂ ਨਹੀਂ? ਜਦਕਿ ਬੜੀ ਪੁਰਾਣੀ ਧਾਤ ਹੈ ਕਹਿ ਜਿਹੜੀ ਹੈ, ਕਿਉਂਕਿ ਕਹਿ ਪ੍ਰਵਾਨ ਨੇ ਧਰਮ ਦੇ ਵਿੱਚ। ਕਹਿ ਦਾ ਭਾਂਡਾ ਜਿਹੜਾ, ਕਹਿਹਾਂ ਜਿਸ ਨੂੰ ਕਹਿੰਦੇ, ਉਹ ਪ੍ਰਵਾਨ ਨਹੀਂ, ਕਿਉਂਕਿ ਉਹਨੂੰ ਜਿੰਨਾ ਮਰਜ਼ੀ ਧੋ ਲਵੋ ਉਹਦੀ ਕਾਲਖ ਨਹੀਂ ਜਾਂਦੀ, ਉਹਦੀ ਕਾਲਖ ਰਲ ਜਾਂਦੀ ਹੈ। ਧਰਮ ਦੇ ਮਾਰਗ ਦੇ ਉੱਤੇ ਗੁਰੂ ਨਾਨਕ ਦੇ ਘਰ ਵਿੱਚ ਕਹਿ ਦਾ ਭਾਂਡਾ ਵੀ ਪ੍ਰਵਾਨ ਨਹੀਂ, ਤੇ ਜਿਸ ਬੰਦੇ ਦੀ ਮਤ ਕਹਿ ਦੇ ਭਾਂਡੇ ਵਰਗੀ, ਉਹ ਮਤ ਵੀ ਪ੍ਰਵਾਨ ਨਹੀਂ, ਕਿਉਂਕਿ ਉਹਦੇ ਵਿੱਚ ਸ਼ੁੱਧ ਗਿਆਨ ਪਾਈਏ ਤਾਂ ਵੀ ਅਸ਼ੁੱਧ ਹੋ ਜਾਂਦਾ, ਮੈਲਾ ਹੋ ਜਾਂਦਾ। ਉਹਨੇ ਅਰਥ ਹੀ ਆਪਣੇ ਕਰਨੇ ਨੇ, ਉਹਦਾ ਤਰੀਕਾ ਹੀ ਆਪਣਾ ਬਣ ਜਾਂਦਾ। ਤੇ ਸਤਿਗੁਰਾਂ ਨੇ ਤਾਂ ਹੀ ਕਿਹਾ, ਇੱਕ ਸਿਗਨਲ ਦਿੱਤਾ ਸੀ, ਕਹਿਣ ਲੱਗੇ ਭਾਂਡਾ ਸਰਬਲੋਹ ਦਾ ਹੈ। ਸਰਬਲੋਹ ਦਾ ਮਤਲਬ ਕੀ? ਕਿ ਇਹਦੇ ਨਾਲੋਂ ਧੋ ਲਈਏ ਤਾਂ ਕਾਲਖ ਨਹੀਂ ਨਿਕਲਦੀ ਵਿੱਚੋਂ, ਕਾਲਖ ਖਤਮ ਹੋਣੀ ਚਾਹੀਦੀ। ਤੇਰੀ ਜਿਹੜੀ ਬੁੱਧੀ ਹੈ ਸਰਬਲੋਹ ਦੇ ਭਾਂਡੇ ਵਰਗੀ ਹੋਣੀ ਚਾਹੀਦੀ ਏ, ਬਾਹਰੋਂ ਗਿਆਨ ਪਵੇ ਤੇ ਉਸੇ ਤਰ੍ਹਾਂ ਦਾ ਰਹੇ, ਗੁਰੂ ਨੇ ਜਿਹੜਾ ਦੱਸਿਆ ਉਸ ਤਰ੍ਹਾਂ ਹੀ ਸਮਝਿਆ ਜਾਏ, ਤਸਵੀਰ ਬਦਲ ਜਾਂਦੀ ਨਹੀਂ। ਬੁੱਧੀ ਜਿਹੜੀ ਹੈ ਬੰਦੇ ਦੀ, ਉਹ ਜਿੰਨਾ ਚਿਰ ਸ਼ੁੱਧ ਨਹੀਂ ਆਉਂਦੀ। ਤੇ ਸਤਿਗੁਰਾਂ ਨੇ ਸੱਜਣ ਨੂੰ ਕਿਹਾ ਕਿ ਇੱਕ ਗੱਲ ਦਾ ਮੈਨੂੰ ਜਵਾਬ ਦੇ, ਕਿ ਜੇ ਕਿਸੇ ਕਹਿ ਦੇ ਭਾਂਡੇ ਨੂੰ 100 ਵਾਰੀ ਧੋ ਲਈਏ ਕੀ ਉਹਦੀ ਕਾਲਖ ਚਲੀ ਜਾਏਗੀ? ਕਹਿਣ ਲੱਗੇ ਨਹੀਂ। ਸਤਿਗੁਰਾਂ ਨੇ ਕਿਹਾ ਤੇਰੀ ਬੁੱਧੀ ਕਹਿ ਦੀ ਬਣ ਗਈ ਹੈ, ਉਹਦੇ ਵਿੱਚ ਗਿਆਨ ਤੇ ਬੜਾ ਹੁੰਦਾ, ਜਦੋਂ ਗਿਆਨ ਆਉਂਦਾ ਹੁੰਦਿਆਂ ਸਾਰ ਕਾਲਾ ਹੋ ਜਾਂਦਾ ਵਿੱਚ। ਉਜਲ ਕਹਿਹਾਂ ਝਿਲਕਣਾ, ਕੋਟਿਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ 100 ਧੋਵਾਂ ਤੇ। 100 ਦਾ ਮਤਲਬ ਜੇ 100 ਵਾਰੀ ਧੋ ਲਈ। ਇਸ ਬੁੱਧੀ ਵਿੱਚ 10 ਵਾਰੀ ਗਿਆਨ ਪਾਓ, ਜਿਹੜੀ ਬੰਦੇ ਦੀ ਮਨ ਦੇ ਨਾਲ ਮਿਲੀ ਹੋਈ ਮਤ ਹੈ, ਮਨ ਮਤ ਜਿਹਨੂੰ ਕਹਿੰਦੇ, 10 ਵਾਰੀ ਪਾਓ ਗਿਆਨ, 50 ਵਾਰੀ ਪਾਓ ਕਿ 100 ਵਾਰੀ ਪਾਓ ਕਿ 1000 ਵਾਰੀ ਪਾਓ, ਬੰਦਾ ਉਹਦਾ ਉਹ ਹੀ ਰਹੇਗਾ। ਕੱਲ ਸ਼ਾਮ ਵੀ ਆਪਾਂ ਇਹ ਵਿਚਾਰ ਕੀਤੀ ਸੀ, ਜਿੰਨਾ ਚਿਰ ਜੜ ਨਹੀਂ ਬਦਲਦੀ। ਕਈ ਗੁਰਮੁਖ ਪਿਆਰੇ ਸਵਾਲ ਕਰਦੇ ਨੇ ਕਿ ਫਲਾਣਾ ਪਰਿਵਾਰ ਹੈ, ਨਾ ਉਹਨਾਂ ਨੇ ਕਦੀ ਸੰਗਰਾਂਦ ਛੱਡੀ ਹੈ, ਨਾ ਪੂਰਨਮਾਸ਼ੀ, ਨਾ ਕੋਈ ਪੰਚਮੀ, ਨਾ ਕੋਈ ਸੁਖਮਣੀ ਸੇਵਾ ਸੁਸਾਇਟੀ ਨੂੰ ਤਿਆਗਿਆ, ਬੜਾ ਉਦਮ ਹੈ, ਬੜਾ ਯਤਨ ਹੈ। ਤੇ ਜਦੋਂ ਨਿੱਜੀ ਜੀਵਨ ਵਿੱਚ ਦੇਖਦੇ ਹਾਂ ਈਰਖਾ ਦੀ ਵੀ ਭਰਮਾਰ ਹੈ, ਨਿੰਦਿਆ ਵੀ ਸਾਰਾ ਦਿਨ ਚੱਲਦੀ ਹੈ ਇੱਕ ਦੂਜੇ ਦੀ, ਵੈਰ ਵਿਰੋਧ ਵੀ ਚੱਲਦਾ, ਗੱਲਾਂ ਵਿੱਚ ਝੂਠ ਵੀ ਬੜਾ ਹੈ, ਇੱਕ ਦੂਜੇ ਨੂੰ ਧੋਖਾ ਦੇਣਾ ਵੀ ਬਹੁਤ ਹੈ, ਕੀ ਕਾਰਨ ਬਣ ਗਿਆ? ਕੀ ਬਾਣੀ ਵਿੱਚ ਸ਼ਕਤੀ ਨਹੀਂ ਇਹਨਾਂ ਨੂੰ ਬਦਲਦੀ? ਸੁਖਮਣੀ ਸਾਹਿਬ ਬਦਲ ਨਹੀਂ ਸਕਦਾ। ਮੈਂ ਕਈ ਥਾਵਾਂ ਤੇ ਗਿਆ ਤੇ ਇਹ ਸਵਾਲ ਮੈਨੂੰ ਖਾਸ ਕਰਕੇ ਬੀਬੀਆਂ ਨੇ ਕੀਤੇ, ਉਹ ਸੁਖਮਣੀ ਸਾਹਿਬ ਦੀ ਲੜੀ ਚਲਾਉਂਦੇ, ਤੁਹਾਨੂੰ ਪਤਾ ਹੈ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਤੇ ਸ਼ਹੀਦੀ ਤੇ, ਤਾਂ ਉਹ ਚਲਾਉਂਦੇ ਨੇ ਤੇ ਫਿਰ ਬੁਲਾਉਂਦੇ ਨੇ ਵੀ ਸਮਾਗਮ ਕਰਨਾ ਅਖੀਰਲੇ ਦਿਨ। ਤਾਂ ਕੁਝ ਮਾਈਆਂ ਬੀਬੀਆਂ ਜਿਹੜੀਆਂ ਇਮਾਨਦਾਰ ਨੇ, ਉਹਨਾਂ ਨੇ ਇੱਕ ਸੱਚ ਕਹਿ ਦਿੱਤਾ, ਕਹਿੰਦੇ 7 ਸਾਲ ਤੋਂ ਇਹ ਚੱਲ ਰਿਹਾ, ਅਸੀਂ ਹਰ ਰੋਜ਼ ਇਕੱਠਿਆਂ ਹੋ ਕੇ ਬਾਣੀ ਪੜ੍ਹਦੇ, پر گل یہ ہے اندر نہیں بدلتا پیا. ہوں سوال یہ آپ سیدھا نہیں کہندے, گل تو بندہ تے اشارہ یہ کرتا بھی بانی وچ شکتی بھی ہے کہ نہیں, کام بھی کر دیے کہ نہیں. تو میں انہوں نے جواب دیتا بھی ایک تو میں پہلا کہہ دیا سکھمنی صاحب بندے نو بدل سکتی ہے, یہ کدی شک نہ کرنا. بانی بندے نو برکتاں دے سکتی کوئی شک نہیں, ایک گل پکی کر لو. پھر ہوں میں دوجی گل کہنی چاہنا کہ جیڑی مت نال اسی پڑھ رہے ہوں کہ وہ کہہ دے بھانڈے ورگی نہیں, کہ او دے وچ اتنا شدھ گیان پوے گرو ارجن دیو جی دا تے پھر وہ بدلے نا. کی کارن ہے جیڑی مت نال پڑھ رہے ہیں نا او دا کنیکشن من نالوں کٹیا نہیں. پانچ چیزاں نے آپ جی نے نوٹ کر لینا جی دھرم کماؤنا ہے تے. پانچ چیزاں نوں دھیان وچ لے آنا, اے پانچ چیزاں اس پیر تو لے کے سر تک شریر دے وچ بنیاں ہویاں نے. او دے وچ دو ایک پاسے نے, دو ایک پاسے تے وچکار سینٹر وچ ہے بدھی بندے دی. بدھی وچکار کھڑی ہے, دو ادھر نے تے دو ادھر. بدھی دے ایک سائیڈ تے پرماتما ہے تے گرو دا شبد ہے. ایک پاسے اے دو چیزاں نے, پرماتما اگے ہے او دے تو سائیڈ تے ہے گرو دا شبد, گرو کہہ لئیے. اگے بدھی آ جاندی ہے, وہ وشکار آ گئی سینٹر وچ. او دے دوسرے پاسے ہے بندے دا من تے بندے دا شریر. یہ پانچ چیزاں لائن وچ کھڑیاں ہوئی ہیں شریر وچ. پرماتما نمبر ایک تے, نمبر دو تے شبد گرو جنوں کہنے آپ ستگرو کہنے, نمبر تین تے بندے دی بدھی ہے. جیوں جیوں اگے ودھدا تیوں تیوں استھول ہوندیاں جاندیاں نے چیزاں. آ دو شبد نے نا سوکشم تے استھول. کئی واری کوئی سجن کہندے شبد بڑے اوکھے نے, جہے سکھ نوں انہاں دو لفظاں دے ارتھ بھی نہیں آندے وہ سکھ کاہدا گرو گرنتھ صاحب جی دا. سوکشم تے استھول گرو گرنتھ صاحب وچ بڑی واری آیا. سوکشم دا مطلب ہے جنوں ویکھیا نہ جاوے تے ہووے. سوکشم دا بھاو میں سیدھے ارتھ کر دیا, جیویں ہوا ہے, ہوا لگتی ہے نا سانو, اسی کہنے ٹھنڈی لگ رہی ہے, سہی دستی نہیں, ہوا سوکشم ہے, دستی نہیں پر ہے. پانی جڑا وہ تو تھوڑا جیا استھول ہے, ترل کہندے دستا ہے پر وہ جاندا وہ ٹکڑا نہیں بنتا. پھر جیڑی اس پانی نو جے جما دیے نا زیرو ڈگری تے کر کے فریج وچ رکھ کے او دا بن جاندا پھر ٹکڑا, اونوں کہندے نے استھول. جمی ہوئی برف, جمیا ہویا پانی, یہ بھی کہہ سکنے جمی ہوئی ہوا, کیونکہ ہوا وچ پانی ہے, پانی وچوں برف بن جاندی. تا سوکشم استھول جیڑا ہے یہ دو شبد نے. پرماتما اتی سوکشم ہے, بہت سوکشم, او تے اس طرح ہوا وانگو لگدا بھی نہیں. او دے وچوں جیڑا شبد نکلیا ہے جنوں آپاں گرو کا شبد کہنے ہاں, وہ تھوڑا جا او دے نالوں استھول ہو گیا, تھوڑا جا دسن لگ پیا, تھوڑا جا سنن لگ پیا. یہ تو تیجے نمبر تے بدھی ہے, بدھی او دے تو تھوڑی جی استھول ہے, موٹی ہے, دسن وچ آ جاندی ہے. اسی ویکھ سکنے بدھی جیڑی ہن اندر کام کر رہی ہے نا, سنن لگیا فیصلے کر لیے بھی کی ٹھیک ہے کی غلط, انہوں بدھی کہندے. من یہ تو تھوڑا جا موٹا ہے, چوتھے نمبر تے آ جاندہ ہے, استھول ہے. تے شریر جیڑا ہے وہ بالکل ہی استھول ہے. سامنے وہ تصویر کھچی جا سکتی, کیمرہ لے کے انہوں تسی کیچ کر سکتے, پڑھ سکتے. یہ پانچ چیزاں لائن وچ نے. ہن بدھی جیڑی ہے جے تے ادھر شریر نال جڑی ہوئی ہے تے شریر دا اکش وہ پے گا, بدھی موٹی ہو جائے گی, شریر دا اکس پائے گا. اس کر کے کئی بچاروانا نے یہ بھی یتن کیتا کہ بندے دی شریر دی خوراک نو تھوڑا جا سوکشم کیتا جائے, تامسی بھوجن نہ کھادا جائے, کیونکہ شریر دا اکس جیڑا بدھی تے پیندا ہے, پرباو پیندا ہے. ਸਰੀਰ ਦਾ ਖਾਣਾ ਬਦਲਿਆ ਜਾਏ ਤੇ ਖਾਸ ਕਰਕੇ ਇਸ ਦੇਸ਼ ਦੇ ਅੰਦਰ, ਕਿਉਂਕਿ ਦੁੱਧ ਘਿਓ ਵਾਲਾ ਦੇਸ਼ ਸੀ ਇਸ ਦੇਸ਼ ਦੇ ਅੰਦਰ, ਇੱਥੇ ਮਾਸ ਦੀ ਕੋਈ ਵਰਤੋਂ ਦੀ ਮਨਾਹੀ ਸੀ, ਤਾਂ ਇੱਥੇ ਲੋਕਾਂ ਨੇ ਪਸ਼ੂਆਂ ਦਾ ਦੁੱਧ ਵਰਤਿਆ ਬਹੁਤ ਵੱਡੀ ਮਿਕਦਾਰ ਦੇ ਵਿੱਚ। ਖੁਰਾਕ ਹੈ ਇੱਥੋਂ ਦੀ, ਕੁਦਰਤੀ ਖੁਰਾਕ ਜਿਹਨੂੰ ਕਹਿੰਦੇ ਨੇ। ਦੁਨੀਆਂ ਦੀ ਇੱਕ ਨੰਬਰ ਖੁਰਾਕ ਹੈ ਦੁੱਧ, ਜਿਹਦੇ ਵਿੱਚ ਸਰੀਰ ਦੇ ਸਿਰ ਤੋਂ ਲੈ ਕੇ ਪੈਰ ਤੱਕ ਸਾਰੇ ਤੱਤ ਨੇ ਮਿਲ ਸਕਦੇ। ਉਹ ਤੇ ਉਹਦਾ ਖੁਰਾਕ ਸੀ, ਪਰ ਹੋਇਆ ਕਿ ਜਦੋਂ ਬੁੱਧੀ ਸਰੀਰ ਨਾਲ ਹੀ ਜੁੜੀ ਰਹੀ ਨਾ, ਤੇ ਸਰੀਰ ਜਿਹੜੇ ਸਨ ਉਹ ਦੁੱਧ ਨਾਲ ਸੰਬੰਧਿਤ, ਮੱਝਾਂ ਦਾ ਦੁੱਧ, ਗਾਵਾਂ ਦਾ ਦੁੱਧ, ਤੇ ਮੱਝਾਂ ਦਾ ਦੁੱਧ ਪੀ ਪੀ ਕੇ ਬੁੱਧੀ ਵੀ ਮੱਝਾਂ ਵਾਲੀ ਹੋ ਗਈ, ਭੈਂਸਿਆਂ ਵਾਲੀ ਹੋ ਗਈ, ਉਹ ਹੀ ਦਿਮਾਗ ਬਿਲਕੁਲ ਮੋਟਾ, ਕੋਈ ਪਕੜ ਨਹੀਂ, ਕੋਈ ਸਮਝ ਨਹੀਂ ਆਉਂਦੀ, ਕੋਈ ਗੱਲ ਨਹੀਂ ਬਣਦੀ। ਕਬੀਰ ਜੀ ਨੇ ਇਹਦਾ ਜ਼ਿਕਰ ਵੀ ਕੀਤਾ ਹੈ, ਕਹਿਣ ਲੱਗੇ ਰੱਬਾ ਕਰੀਏ ਕਿ ਤੇਰਾ ਜਿਹੜਾ ਰਾਹ ਹੈ ਉਹ ਸਰੋਂ ਦੇ ਦਾਣੇ ਤੋਂ ਦਸਵਾਂ ਹਿੱਸਾ ਬਰੀਕ ਹੈ, ਧਿਆਨ ਦਿਓ। ਸਰੋਂ ਦਾ ਦਾਣਾ ਤੁਸੀਂ ਹੱਥ ਤੇ ਰੱਖਣਾ ਤੇ ਉਹਦੇ 10 ਟੁਕੜੇ ਕਰ ਲਓਗੇ, ਕਰਦ ਲੈ ਕੇ ਨਹੀਂ ਹੋ ਸਕਦੇ, 10 ਟੁਕੜੇ ਨਹੀਂ ਹੋ ਸਕਦੇ, ਉਹਦੇ ਤੋਂ ਵੀ ਦਸਵਾਂ ਹਿੱਸਾ ਬਰੀਕ ਹੈ, ਸੂਖਸ਼ਮ ਹੈ, ਹਵਾ ਵਰਗਾ ਹੈ। ਤੇ ਜਿਸ ਮਨ ਨੂੰ ਉੱਥੇ ਲਿਜਾਣਾ ਹੈ ਉਹ ਹਾਥੀ ਜਿੰਨਾ ਮੋਟਾ ਹੈ, ਹਾਥੀ ਜਿੰਨਾ, ਇੰਨੀ ਮੋਟਾਈ ਹੈ ਮਨ ਦੀ। ਕਿਉਂ ਹੋ ਗਈ? ਖੁਰਾਕ ਹੀ ਇੰਨੀ ਮੋਟੀ ਸੀ, ਖਾਣਾ ਪੀਣਾ ਹੀ ਇੰਨਾ ਮੋਟਾ। ਬਸ ਕਈ ਤੇ ਐਸੇ ਮੈਂ ਮਨੁੱਖ ਵੇਖੇ ਨੇ, ਉਹ ਚਾਰ ਬੰਦੇ ਬਹਿ ਕੇ ਵਿਆਹ ਕੇ ਇਹ ਕਰਦੇ ਰਹਿੰਦੇ, ਫਲਾਣਾ ਬੰਦਾ ਇੰਨੇ ਕਿਲੋ ਦੁੱਧ ਪੀ ਜਾਂਦਾ ਹੈ, ਉਹ ਆਦਮੀ ਇੰਨਾ ਮਾਸ ਖਾ ਜਾਂਦਾ ਹੈ, ਫਲਾਣਾ ਬੰਦਾ ਇੰਨੀ ਸ਼ਰਾਬ ਪੀ ਜਾਂਦਾ ਹੈ। ਇੱਥੋਂ ਤੱਕ ਉਹਨਾਂ ਦੀ ਜ਼ਿੰਦਗੀ ਹੈ, ਪਸ਼ੂਆਂ ਤੋਂ ਵੀ ਡਿੱਗੀ ਹੋਈ। ਸੰਸਾਰ ਵਿੱਚ ਕੀ ਹੈ, ਦੁਨੀਆਂ ਕਿੱਥੇ ਚਲੀ ਗਈ, ਇਹਦੇ ਨਾਲ ਕੋਈ ਸਰੋਕਾਰ ਨਹੀਂ, ਕੋਈ ਲੈਣਾ ਦੇਣਾ ਨਹੀਂ ਹੈ। ਤਾਂ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕੀਤਾ, ਜਿਹਦਾ ਆਪ ਜੀ ਅਖੰਡ ਪਾਠ ਸਾਹਿਬ ਕਰਾਉਂਦੇ ਹੋ, ਜ਼ਿਆਦਾ ਨਹੀਂ ਤੇ ਇੱਕ ਪੰਨਾ ਧਿਆਨ ਨਾਲ ਜ਼ਰੂਰ ਸੁਣ ਲਿਆ ਕਰੋ ਜੇ ਪਾਠ ਕਰਾਉਣਾ। ਚਲੋ ਹੋਰ ਤਾਂ ਟਾਈਮ ਨਹੀਂ ਮਿਲਦਾ, ਇਹ ਨਿਯਮ ਬਣਾ ਲਈਏ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਉਣਾ ਨਾ, ਤੇ ਜਿਹੜੇ ਭਾਈ ਸਾਹਿਬ ਆਉਂਦੇ ਨਾ ਕਰਨ ਵਾਲੇ, ਉਹਨਾਂ ਦੀ ਡਿਊਟੀ ਲਾ ਦਿਆ ਕਰੋ, ਇੱਕ ਰੋਲ, ਇੱਕ ਡਿਊਟੀ ਲਾਉਂਦੇ ਹੋ ਨਾ 2 ਘੰਟਿਆਂ ਦੀ, ਤੇ ਜਾਣ ਲੱਗਿਆਂ ਸਾਨੂੰ ਇੱਕ ਸ਼ਬਦ ਦੀ ਬਾਹਰ ਵਿਆਖਿਆ ਸੁਣਾ ਕੇ ਜਾਣੀ ਜੇ, ਉਹਨਾਂ ਨੂੰ ਵੀ ਫਿਕਰ ਹੋਏਗਾ ਅਸੀਂ ਵੀ ਮਿਹਨਤ ਕਰਨੀ ਹੈ, ਨਹੀਂ ਤੇ ਪੱਠਿਆਂ ਵਾਲੇ ਖੇਤ ਵਿੱਚੋਂ ਉੱਠੇ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਆ ਕੇ ਬੈਠ ਗਏ, ਉਹਨਾਂ ਨੂੰ ਵੀ ਫਿਕਰ ਹੋਏਗਾ ਵੀ ਅਸੀਂ ਵੀ ਕੁਝ ਪੜ੍ਹਨਾ ਹੈ, ਕੁਝ ਸੁਣਾਉਣਾ ਹੈ। ਪਰ ਕੀ ਕਰੇ, ਨਾ ਤੇ ਸੁਣਨ ਵਾਲਿਆਂ ਨੂੰ ਕੋਈ ਜ਼ਰੂਰਤ ਹੈ, ਉਹ ਵੀ ਕਹਿੰਦੇ ਨੇ ਕਦੋਂ ਹੁੰਦੇ ਨੇ 48 ਘੰਟੇ ਤੇ ਜਾਣ ਛੁੱਟੇ, ਮੁਕਾਉਣਾ ਸੀ, ਸੁੱਕਣਾ ਸੀ। ਤੇ ਦੂਜੇ ਵੀ ਕਹਿੰਦੇ ਨੇ ਕਿੱਦਣ ਆਉਂਦੀ ਹੈ ਮੁਦਾਵਣੀ ਮਹੱਲਾ 5, ਤੇ ਅਸੀਂ ਬਦਾਮ ਤੇ ਮਿਸ਼ਰੀ ਲੈ ਕੇ ਘਰ ਜਾਈਏ, ਕੰਮ ਕੌਣ ਕਰੇ ਗੁਰੂ ਵਾਸਤੇ? ਇੰਨੀ ਮਹਿੰਗੀ ਪੂੰਜੀ ਜਿਹਦੇ ਉੱਤੇ ਗੁਰੂ ਅਰਜਨ ਦੇਵ ਤੇ ਭਾਈ ਗੁਰਦਾਸ ਜੀ 2 ਸਾਲ ਸਾਰੇ ਕੰਮ ਛੱਡ ਕੇ ਬੈਠੇ ਰਹੇ ਸਿਰਫ ਲਿਖਣ ਵਾਸਤੇ, ਉਚਾਰਨ ਕਰਨ ਲੱਗਿਆਂ ਤੇ ਇਹਦੇ ਤੇ ਲੱਗੇ 500 ਸਾਲ। ਭਗਤ ਜੈਦੇਵ ਜੀ 1120 ਵਿੱਚ ਹੋਏ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ 1675 ਵਿੱਚ ਹੋਈ ਹੈ। ਸਾਲ ਗਿਣ ਲਓ, ਇੰਨੇ ਸਾਲ ਬਾਣੀ ਉਚਾਰਨ ਹੁੰਦੀ ਰਹੀ, ਕਿੰਨੇ ਸਾਲ ਲੱਗੇ ਨੇ? 500-600 ਸਾਲ ਲੱਗੇ ਇਸ ਬਾਣੀ ਨੂੰ ਉਚਾਰਦਿਆਂ, ਤੇ ਫਿਰ ਤਰਤੀਬ ਦੇ ਕੇ ਲਿਖਣਾ ਸੀ 2-3 ਸਾਲ ਲੱਗ ਗਏ, ਤੇ ਅਸੀਂ ਕੀ ਬਣਾ ਦਿੱਤਾ ਇਹਦਾ, ਅਸੀਂ ਕੀ ਕੰਮ ਕਰ ਦਿੱਤਾ? ਸਾਡੇ ਕੋਲ ਕੋਈ ਸਮਾਂ ਨਹੀਂ, ਕੋਈ ਵਕਤ ਨਹੀਂ। ਜਿਹੜੀਆਂ ਗਲਤੀਆਂ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ, ਉਹ ਗਲਤੀਆਂ ਅਖਤਿਆਰ ਕਰਨੀਆਂ ਅਸੀਂ ਫਿਰ ਸ਼ੁਰੂ ਕਰ ਦਿੱਤੀਆਂ ਨੇ। ਇਸ ਕਰਕੇ ਕਬੀਰ ਜੀ ਦਾ ਇੱਕ ਸਲੋਕ ਮੈਂ ਸਾਂਝਾ ਕਰਦਿਆਂ, ਉਹ ਕਹਿੰਦੇ ਨੇ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਪਾਏ। ਰਾਈ ਕਹਿੰਦੇ ਰਾਈਦਾਰ ਤੇ ਰਾਈ ਸਰੋਂ, ਦਸਵੇਂ ਭਾਏ ਦਾ ਮਤਲਬ ਹੈ ਉਹਦੇ ਦਾਣੇ ਦੇ ਦਸਵਾਂ ਹਿੱਸਾ ਬਰੀਕ ਹੈ ਪਰਮਾਤਮਾ ਦਾ ਮਾਰਗ। ਉਦਾਹਰਣ ਦਿੱਤੀ ਗਈ ਹੈ, ਇੰਨਾ ਸੂਖਸ਼ਮ ਹੈ। मुक्त द्वारा संकुरा, संकुरा दा अर्थ है सूक्ष्म, राई दसे पाए, मन तो मैगल होए रहा, मैगल कहिंदे ने हाथी नू, मन हाथी जिड़ा मोटा है, क्यों कर निकसो जाए, इहदे विचों किवें लंघे, मन सूक्ष्म नहीं होया, क्यों, खुराक बड़ी मोटी है, खुराक बहुत मोटी है, और इहदा जिक्र कीता है, धर्म समझ विच क्यों नहीं आउंदा, कबीर जी दा एक शब्द सांझा कर दिया, क्यों नहीं पता लगता, क्यों नहीं परख हुंदी, क्यों नहीं एडे वड्डे जिहड़ा खजाना दिता है खोज खोज के शहादतां पा पा के सानू दिता है, ए सानू लाभ क्यों नहीं दे रहा, इहदा की कारण विच दस्या गया है, इहदा हवाला दिता गया है। वैसे गुरु नानक साहब जो पटने गए सी, पहला गुरु साहब गए ने, तो पटना साहब के बारले पासे थोड़ा जा बैठ गया विश्राम करने लई, भाई मरदाना जी नाल ही हुंदे सन, मरदाना जी बहुत थक गए सन, आराम कर रहे सन, कदी कदी गल करदे गुरु नानक साहब रुख दे हेठां, मरदाना अकड़ांदा होया एक गल बोलिया, कहन लगा सतगुरु सफर कर करके थक गए, मैं रबाब बजाउना, तुसी कीर्तन तुसी ए शब्द गाउंदे हो, फिर इहदी व्याख्या भी करदे हो, पर मैनू एक गल समझ विच आ रही है कि बहुते लोकां दी समझ विच नहीं आउंदी गल, इहनां नूं पहलां आपां पढ़ाईए ना, इहनां दे विश्वविद्यालय ना खोलीए पहलां, कि पहला इन्हां नूं सारा पढ़ाया जाए फिर दसांगे समझ आ जाएगी। सतगुरां ने कहा नहीं मरदानिया, पढ़ाया चीजां दी समझ नहीं आउंदी, जिहड़ी चीज दा शौक नहीं हुंदा उस चीज दी समझ नहीं आउंदी, जिहड़ी चीज दा शौक जाग पैंदा उहदी समझ आउण लग पैंदी है, पढ़ाउण दी जरूरत नहीं रहिंदी। और तुसीं इह ध्यान दिओ, एक बच्चा जन्म लैंदा है ते दुध दी खोज जन्म लैंदियां सार करन लग पैंदा है, उहनूं किन्ने क्लास ला के दस्या भी हुण तूं दुध पीणा है, उहदे अंदर दी भुख है, प्यास है, जरूरत है, उहदी जरूरत जाग पई, ते जे बच्चा दुध नहीं मंगदा डॉक्टर कहिंदे बीमार है, रोगी है, तां जिहड़ा परमात्मा दा नाम सी ते प्रेम सी इहदी भुख तां बंदे दे अंतिशकरण विच आरंभ तों पाई है रब ने सारिआं दे जीवन विच, पर जन्म लैंदिआं सारी बीमार हो गए, भुख खत्म हो गई है, ते भुख खत्म होई तां शौक खत्म हो गया, शौक खत्म होया ते समझ आउणी खत्म हो गई, मूल की है, बंदा बीमार है, जदों रोगी है तां अंदर लगे हुए ने रोग मन नूं, तृष्णा वड्डा रोग लगा, होर हो जाए, होर हो जाए, होर मिल जाए, होर वड्डा हो जावां, होर प्रसिद्धि हो जाए, इस रोग ने ग्रसिया होया तां इस रोग दे कारण भुख नहीं लगदी नाम दी, ते जिन्ना चिर नाम दी भुख नहीं लगदी, नाम भुख तों बिना जपिया होया नाम बंदे दे दुख नहीं हटाउंदा। असी कहने आ, बाणी कह रही है कि सर्ब रोग का औखद नाम, हटदे कोई नहीं पै, कोई नहीं हल होया जीवन दा, मैं गल कर रहा सी सुखमणि साहब हल करदा कि नहीं, तां किते भांडा कहिंदा है तां भुख नहीं लगी, भुख तां नहीं लगी, बीमारी है अंदर कोई, बीमारी करके भुख नहीं लगती। और गुरु साहब नूं किसे क्या सी, तुसी कहिंदे हो दुख हटाउंदा नाम, धर्म दुखी बंदे नूं सुखी करदा, इत्थे तां धार्मिक भी दुखी हो गए, वो भी रो रहे ने, एह की होया है। सतगुरां ने कहा, मैं एक गल दावे नाल कहना चाहुंना, जे कोई धार्मिक बंदा दुखी है वह धार्मिक है ही नहीं, वह धार्मिक कोई नहीं जे बिल्कुल। हुण इह गल वक्खरी, तुसीं दुख की कसवटी अपनी ला लो कि किसी बंदे की जायदाद घट है, फलाना बड़ा दुखी है, इस दुख नूं धर्म नहीं मनदा, बिल्कुल नहीं, ये दुख है भी नहीं, ਇਹ ਬੰਦੇ ਦੀ ਬੇਵਕੂਫੀ ਹੈ ਕਿ ਫਲਾਣੇ ਬੰਦੇ ਕੋਲ ਧਨ ਥੋੜਾ ਜਾਇਦਾਦ ਘੱਟ ਗਈ ਉਹ ਦੁਖੀ ਹੈ, ਫਲਾਣੇ ਆਦਮੀ ਦੇ ਸਰੀਰ ਨੂੰ ਇਹ ਰੋਗ ਹੈ ਦੁਖੀ ਬੜਾ ਹੈ, ਕੀ ਖੱਟਿਆ ਗੁਰਦੁਆਰੇ ਜਾ ਕੇ, ਧਰਮ ਇਹਨੂੰ ਨਹੀਂ ਮੰਨਦਾ, ਇਹਨਾਂ ਚੀਜ਼ਾਂ ਦਾ ਦੁੱਖ ਨਾਲ ਕੋਈ ਸੰਬੰਧ ਨਹੀਂ। ਨਹੀਂ ਤਾਂ ਜਿਨ੍ਹਾਂ ਕੋਲ ਜਾਇਦਾਦ ਜ਼ਿਆਦਾ ਹੈ ਤੇ ਤੰਦਰੁਸਤ ਵੀ ਨੇ ਉਹ ਸਾਰੇ ਸੁਖੀ ਹੁੰਦੇ, ਜਾ ਕੇ ਪੁੱਛ ਕੇ ਦੇਖ ਲਓ, ਫਿਰ ਉਹ ਸੁਖੀ ਹੁੰਦੇ ਸਾਰੇ, ਉੱਥੇ ਵੀ ਕੋਈ ਸੁਖੀ ਨਹੀਂ। ਤਾਂ ਇਹ ਸੁੱਖ ਦਾ ਕੋਈ ਇਸ ਤਰ੍ਹਾਂ ਦਾ ਕਸਵੱਟੀ ਨਹੀਂ ਹੈ। ਜਿੱਦਣ ਧਰਮ ਅੰਦਰ ਪ੍ਰਵੇਸ਼ ਕਰ ਜਾਂਦਾ ਜੀਵਨ ਦੇ, ਦੁੱਖ ਉੱਥੇ ਟਿਕ ਨਹੀਂ ਸਕਦਾ। ਹਾਂ, ਉਹਦਾ ਆਲਾ ਦੁਆਲਾ ਭਾਵੇਂ ਦੁੱਖ ਨਾਲ ਘੇਰਿਆ ਰਹੇ, ਖਿਆਲ ਰੱਖਣਾ। ਜਿਸ ਬੰਦੇ ਦੇ ਜੀਵਨ ਦੇ ਅੰਦਰ ਧਰਮ ਚਲਾ ਗਿਆ, ਉਹਦੀ ਪਰਿਕਰਮਾ ਕਰ ਸਕਦਾ, ਦੁੱਖ ਚੌਵਾਂ ਪਾਸੇ ਰਹਿ ਸਕਦਾ ਉਹਦੇ, ਉਹਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ, ਅੰਦਰ ਨਹੀਂ ਜਾ ਸਕੇਗਾ। ਤੁਸੀਂ ਵੇਖਦੇ ਹੋ ਨਾ ਕਿ ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਸਰੀਰ ਹੈ ਅੱਗ ਤੇ ਪਿਆ ਹੋਇਆ, ਅੱਗ ਬਲਦੀ ਤਵੀ ਤਪੀ ਹੋਈ ਹੈ, ਸਿਰ ਤੋਂ ਰੇਤ ਪੈ ਰਹੀ ਹੈ, ਚੌਵਾਂ ਪਾਸੇ ਪਹਿਰਾ ਹੈ, ਗਰਮ ਹਵਾ ਜੇਠ ਦੀ, ਚੌਵਾਂ ਪਾਸੇ ਦੁੱਖ ਹੈ। ਪਰ ਅੰਦਰ ਝਾਤੀ ਮਾਰ ਕੇ ਵੇਖੋ, ਅੰਦਰ ਗਿਆ, ਇਜਾਜ਼ਤ ਨਹੀਂ ਉਸ ਤਪਸ਼ ਨੂੰ ਅੰਦਰ ਜਾਣ ਦੀ, ਅੰਦਰ ਨਹੀਂ ਗਈ ਉਹ ਤਪਸ਼, ਅੰਦਰ ਉਹ ਗਰਮੀ ਜਾ ਹੀ ਨਹੀਂ ਸਕਦੀ। ਤਾਂ ਦੋ ਚੀਜ਼ਾਂ ਨਹੀਂ ਇਕੱਠੀਆਂ ਹੋ ਸਕਦੀਆਂ, ਜੇ ਦੁੱਖ ਹੈ ਤੇ ਧਰਮ ਨਹੀਂ, ਜੇ ਧਰਮ ਆ ਗਿਆ ਤੇ ਦੁੱਖ ਨਹੀਂ ਰਹਿ ਸਕਦਾ ਉੱਥੇ। ਹਾਂ, ਇਹ ਸਾਡੇ ਗਿਆਨ ਆਪਣੇ ਨੇ ਵੀ ਆ ਹੋ ਗਿਆ ਜੀ, ਆ ਹੋ ਗਿਆ, ਕੀ ਖੱਟਿਆ ਧਾਰਮਿਕ ਬਣ ਗਏ। ਫਿਰ ਐਸੇ ਲੋਕ ਤੇ ਗੁਰੂ ਗੋਬਿੰਦ ਸਿੰਘ ਨੂੰ ਵੀ ਕਹਿਣਗੇ ਵੀ ਧਾਰਮਿਕ ਨਹੀਂ ਸਨ, ਕਿਉਂਕਿ ਘਰ ਛੁੱਟ ਗਿਆ ਸੀ, ਮਾਤਾ ਪਿਤਾ ਸ਼ਹੀਦ ਹੋ ਗਏ, ਬੱਚੇ ਸ਼ਹੀਦ ਹੋ ਗਏ, ਜਨਮ ਕਿਤੇ ਹੋਇਆ ਸੀ, ਵਿਚਕਾਰ ਕਿਤੇ ਰਹੇ ਤੇ ਅਖੀਰਲਾ ਵਕਤ ਕਿਤੇ ਹੋਰ ਆ ਗਿਆ, ਤੇ ਸਾਰਾ ਕੁਝ ਕਿਵੇਂ ਚੱਲਿਆ। ਤਾਂ ਉਹਨਾਂ ਦੀ ਨਜ਼ਰ ਵਿੱਚ ਉਹ ਦੁਖੀ ਦਿਸਣਗੇ। ਪਰ ਉਹ ਦੁਨੀਆ ਐਸੀ ਹੈ ਜਿਹਦੀ ਵਿਆਖਿਆ ਸੰਸਾਰ ਸਮਝ ਨਹੀਂ ਸਕਿਆ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ, ਕੋਈ ਪਰਵਾਹ ਨਹੀਂ ਕਿਸੇ ਦੀ। ਸੰਸਾਰ ਦੇ ਵਿੱਚ ਨੇ, ਸੰਸਾਰ ਤੋਂ ਵੱਖਰੇ ਨੇ। ਇਸ ਕਰਕੇ ਬੇਨਤੀ ਸਾਂਝੀ ਕਰ ਰਿਹਾ ਸੀ, ਅੰਦਰ ਦੀ ਜਿਹੜੀ ਬਿਰਤੀ ਹੈ, ਜਿੰਨਾ ਚਿਰ ਸ਼ਾਇਦ ਅਸੀਂ ਬਾਣੀ ਪੜ੍ਹ ਰਹੇ ਹਾਂ, ਸਾਡਾ ਭਾਂਡਾ ਕਹਿੰਦਾ ਹੈ, ਉਹਨੂੰ ਬਦਲ ਲੈਣਾ ਚਾਹੀਦਾ। ਪੰਜ ਚੀਜ਼ਾਂ ਮੈਂ ਗਿਣੀਆਂ ਸਨ, ਬੁੱਧੀ ਬੰਦੇ ਦੀ ਵਿਚਕਾਰ ਹੈ, ਇੱਕ ਪਾਸੇ ਪਰਮਾਤਮਾ ਹੈ ਤੇ ਗੁਰੂ ਹੈ, ਸ਼ਬਦ ਹੈ, ਇੱਕ ਸਾਈਡ ਤੇ ਸਰੀਰ ਹੈ ਤੇ ਮਨ ਹੈ। ਬੁੱਧੀ ਦੇ ਕੁਨੈਕਸ਼ਨ ਸਰੀਰ ਨਾਲੋਂ ਤੇ ਮਨ ਨਾਲੋਂ ਘਟਾ ਕੇ ਗੁਰੂ ਨਾਲ, ਸ਼ਬਦ ਨਾਲ ਤੇ ਪਰਮਾਤਮਾ ਨਾਲ ਜੋੜਨੇ ਸ਼ੁਰੂ ਕਰੀਏ, ਬੁੱਧੀ ਉੱਤੇ ਫਿਰ ਸ਼ਬਦ ਦਾ ਰੰਗ ਚੜਨਾ ਸ਼ੁਰੂ ਹੋ ਜਾਏਗਾ। ਹੁਣ ਕੁਨੈਕਸ਼ਨ ਤੇ ਸਾਰੀ ਇੱਧਰ ਜੋੜ ਦਿੱਤੇ, ਸਰੀਰ ਨਾਲ ਸਾਰੇ ਕੁਨੈਕਸ਼ਨ ਬੁੱਧੀ ਦੇ ਲਾ ਦਿੱਤੇ, ਸਰੀਰ ਨਾਲ, ਸਰੀਰ ਨਾਲ ਜੁੜੀ ਹੋਈ ਹੈ ਬੁੱਧੀ, ਮਨ ਨਾਲ ਜੁੜੀ ਹੋਈ ਹੈ, ਤੇ ਉਸ ਜੁੜੀ ਹੋਈ ਬੁੱਧੀ ਦੇ ਨਾਲ, ਉਸ ਸਰੀਰ ਨਾਲ ਜੁੜੇ ਹੋਏ ਮਨ ਦੇ ਨਾਲ, ਤੇ ਉਸ ਸਰੀਰ ਨਾਲ ਅਸੀਂ ਪੜ੍ਹਦੇ ਹਾਂ ਸੁਖਮਣੀ ਸਾਹਿਬ, ਫਿਰ ਉੱਥੇ ਉਹ ਗੱਲ ਬਣਦੀ ਨਹੀਂ, ਕਿਉਂਕਿ ਜੜ ਗਲਤ ਜਾ ਰਹੀ ਹੈ, ਕੁਨੈਕਸ਼ਨ ਗਲਤ ਬਣੇ ਹੋਏ ਨੇ, ਅੰਦਰੋਂ ਗਲਤੀ ਹੋ ਰਹੀ ਹੈ ਬੜੀ ਵੱਡੀ। ਗੁਰੂ ਸਾਹਿਬ ਨੇ ਕਿਹਾ, ਭਾਈ ਇਸ ਬੁੱਧੀ ਦੀ ਤੇ ਮਨ ਦੀ ਜਿਹੜੀ ਕੁਨੈਕਸ਼ਨ ਹੈ ਨਾ, ਸੰਪਰਕ ਜਿਹੜਾ ਹੈ ਉਹ ਗੁਰੂ ਕੇ ਸ਼ਬਦ ਨਾਲ ਕਰ ਅੰਦਰੋਂ। ਜਿਹੜਾ ਤੂੰ ਜਪਣਾ ਉਹ ਤੇ ਸਰੀਰ ਜਪ ਰਿਹਾ ਹੈ, ਉਸ ਸ਼ਬਦ ਨੂੰ ਅੰਦਰ ਲੈ ਕੇ ਜਾ ਡੂੰਘੇ ਥਾਂ ਤੇ। ਜਦੋਂ ਸ਼ਬਦ ਅੰਦਰ ਜਾਏਗਾ ਤੇ ਉਹਦੇ ਨਾਲ ਬੁੱਧੀ ਜਾਏਗੀ ਰੰਗੀ, ਉਹਦੇ ਤੇ ਰੰਗ ਚੜ ਜਾਏਗਾ। ਉਸ ਨੂੰ ਕਹਿੰਦੇ ਨੇ ਵਿਵੇਕ ਬੁੱਧੀ। ਇੱਕ ਹੁੰਦੀ ਹੈ ਲੋਕ ਮਤ, ਇੱਕ ਹੁੰਦੀ ਹੈ ਵਿਵੇਕ ਮਤ, ਦੋ ਤਰ੍ਹਾਂ ਦੀ ਹੈ। ਵਿਵੇਕ ਮਤ ਜਿਹੜੀ ਗੁਰੂ ਕੇ ਗਿਆਨ ਨਾਲ ਜੁੜੀ ਹੋਈ ਹੈ, ਲੋਕ ਮਤ ਜਿਹੜੀ ਲੋਕਾਂ ਨਾਲ ਜੁੜੀ ਹੋਈ ਹੈ। ਤਾਂ ਉਹ ਜਿਹੜੀ ਮਤ ਹੈ ਫਿਰ ਭੁਲੇਖੀ ਖਾਏਗੀ, ਫਿਰ ਉਹਦੇ ਫੈਸਲੇ ਗਲਤ ਹੋਣਗੇ, ਫਿਰ ਉਹਦਾ ਗਿਆਨ ਵੀ ਅੰਧਾ ਹੋਵੇਗਾ, ਬਿਲਕੁਲ ਕਿਸੇ ਕੰਮ ਦਾ ਨਹੀਂ ਹੋਏਗਾ, ਨਿਕੰਮਾ ਬਿਲਕੁਲ। ਤਾਂ ਕਬੀਰ ਜੀ ਨੇ ਐਸੇ ਗਿਆਨ ਦੀ ਵਿਆਖਿਆ ਕੀਤੀ ਜਿਹਦੇ ਵਿੱਚੋਂ ਕਹਿੰਦੇ ਨੇ ਐਸੋ ਅਚਰਜ ਦੇਖਿਓ ਕਬੀਰ। ਕਬੀਰ ਸਾਹਿਬ ਕਹਿੰਦੇ ਮੈਂ ਇੱਕ ਅਚਰਜ ਕਹਾਣੀ ਸੰਸਾਰ ਵਿੱਚ ਵੇਖੀ ਹੈ, ਹੈਰਾਨੀਜਨਕ ਜਿਹੜੀ ਹੈ। ਐਸੋ ਅਚਰਜ ਦੇਖਿਓ ਕਬੀਰ, ਕਹਿੰਦੇ ਦੱਦ ਕੇ ਭੋਲੇ ਬਿਰੋਲੇ ਨੀਰ, ਮਧਾਣੀ ਤੇ ਪਾਈ ਹੋਈ ਹੈ, ਰਿੜਕੀ ਵੀ ਜਾ ਰਿਹਾ, ਮਿਹਨਤ ਵੀ ਕਰੀ ਜਾ ਰਿਹਾ, ਹੋ ਰਿਹਾ ਕੀਰਤਨ ਕਥਾ ਪਾਠ ਸਭ ਕਰ ਰਿਹਾ, ਪਰ ਉਸ ਮਧਾਣੀ ਨੂੰ ਚੁੱਕ ਕੇ ਕਦੀ ਉਸ ਭਾਂਡੇ ਵਿੱਚ ਚਾਟੀ ਵਿੱਚ ਧਿਆਨ ਨਹੀਂ ਮਾਰਿਆ ਵੀ ਦੁੱਧ ਹੈ ਵਿੱਚ ਦਹੀਂ ਹੈ ਕਿ ਪਾਣੀ ਹੈ। ਪਾਣੀ ਪਾ ਕੇ ਰਿੜਕ ਲਿਆ ਤੇ ਪਾਣੀ ਰਿੜਕਣ ਤੋਂ ਬਾਅਦ ਵਿੱਚੋਂ ਵਿੱਚੋਂ ਚੁੱਕ ਕੇ ਵਹਿੰਦਾ ਮੱਖਣ ਆਇਆ ਕਿ ਨਹੀਂ, ਬੰਦਾ ਪਾਣੀ ਹੀ ਰਿੜਕ ਰਿਹਾ ਹੈ, ਠੀਕ ਨਹੀਂ ਰਿੜਕ ਰਿਹਾ। ਭਾਵੇਂ ਉਹ ਸੰਸਾਰ ਦਾ ਕੰਮ ਕਰ ਰਿਹਾ, ਭਾਵੇਂ ਧਰਮ ਦਾ ਕੰਮ ਕਰ ਰਿਹਾ, ਜੁਗਤ ਠੀਕ ਨਹੀਂ ਹੈ, ਤਰੀਕਾ ਠੀਕ ਨਹੀਂ ਹੈ, ਭੁਲੇਖੇ ਵਿੱਚ ਕਰ ਰਿਹਾ, ਗਲਤ ਕਰ ਰਿਹਾ, ਕਿਉਂਕਿ ਗੁਰੂ ਦੀ ਗੱਲ ਸੁਣੀ ਹੈ ਨਹੀਂ, ਧਿਆਨ ਨਹੀਂ ਦਿੱਤਾ। ਤੇ ਬਹੁਤੇ ਤੇ ਅੱਗੇ ਤੁਰਨ ਵਾਲਿਆਂ ਦਾ ਵੀ ਇਹ ਇੰਦਿਆ ਹੁੰਦਾ ਵੀ ਬਹੁਤੇ ਲੋਕਾਂ ਨੂੰ ਪੁਰਾਣ ਗਿਆਨ ਨਾ ਮਿਲੇ, ਧਿਆਨ ਦਿਓ। ਪੁਰਾਣੀ ਇੱਕ ਧਾਰਨਾ ਹੈ ਕਿ ਪੁਰਾਣਾ ਇੱਕ ਰਿਵਾਜ ਸੀ, ਮਨੁ ਸਿਮਰਤੀ ਵਿੱਚ ਲਿਖਿਆ ਹੋਇਆ ਕਿ ਗਿਆਨ ਜਿਹੜਾ ਹੈ ਜੇ ਸ਼ੂਦਰ ਦੇ ਕੰਨ ਵਿੱਚ ਪੈ ਗਿਆ ਤੇ ਸਿੱਕਾ ਢਾਲ ਕੇ ਉਹਦਾ ਕੰਨ ਬੰਦ ਕਰ ਦਿਓ, ਕੰਨ ਬੰਦ ਕਰ ਦੇਣਾ ਚਾਹੀਦਾ, ਮਿਲੇ ਨਾ ਉਸ ਨੂੰ। ਕਬੀਰ ਜੀ ਨੇ ਪੁੱਛ ਲਿਆ ਪੰਡਿਤ ਜੀ ਨੇ ਕੀ ਗੁਨਾਹ ਕੀਤਾ ਹੈ, ਇੱਕ ਬੰਦੇ ਦੇ ਕੰਨ ਵਿੱਚ ਜੇ ਗਿਆਨ ਪੈ ਗਿਆ ਤੇ ਸਿੱਕਾ ਢਾਲ ਕੇ ਪਾ ਰਹੇ ਹੋ, ਕੀ ਗੱਲ ਬਣ ਗਈ? ਆਖਰ ਉਹ ਵੀ ਤਾਂ ਆਦਮੀ ਹੈ, ਉਹਦਾ ਵੀ ਸਰੀਰ ਪੰਜਾਂ ਤੱਤਾਂ ਦਾ ਬਣਿਆ, ਉਹਦੇ ਵਿੱਚ ਵੀ ਖੂਨ ਹੈ, ਉਹ ਵੀ ਰੱਬ ਨੇ ਬਣਾਇਆ, ਤੁਸੀਂ ਉਹਦੇ ਕੰਨਾਂ ਨੂੰ ਬੰਦ ਕਿਉਂ ਕਰ ਦਿੱਤਾ, ਗਿਆਨ ਕਿਉਂ ਨਹੀਂ ਦਿੰਦੇ, ਬੰਦ ਕਿਉਂ ਕਰ ਦਿੱਤਾ ਜੇ ਗਿਆਨ ਨੂੰ? ਤਾਂ ਪੰਡਿਤ ਜੀ ਨੇ ਹੋਰ ਇੱਧਰ ਪੁੱਧਰ ਦੀਆਂ ਗੱਲਾਂ ਮਾਰੀਆਂ, ਨਹੀਂ ਇਹ ਅਧਿਕਾਰੀ ਨਹੀਂ ਹੈ, ਇਹ ਫਲਾਣਾ ਹੈ। ਕਬੀਰ ਸਾਹਿਬ ਨੇ ਕਿਹਾ ਮੈਂ ਨਹੀਂ ਇਹਨਾਂ ਗੱਲਾਂ ਨੂੰ ਮੰਨਦਾ, ਜਿਸ ਬੰਦੇ ਨੂੰ ਸਰੀਰ ਮਿਲਿਆ ਅਧਿਕਾਰੀ ਉਹ ਹੈ, ਉਹਦੇ ਵਿੱਚ ਅਧਿਕਾਰ ਨਾਮ ਜਪਣ ਦਾ, ਕੀ ਕਮੀ ਹੈ ਉਹਦੇ ਵਿੱਚ? ਮਨ ਵੀ ਹੈ ਉਹਦੇ ਕੋਲ, ਸੁਰਤ ਵੀ ਹੈ, ਧਿਆਨ ਵੀ ਹੈ, ਰਸਨਾ ਵੀ ਹੈ ਬੋਲਣ ਲਈ। ਹਾਂ ਇੱਕ ਗੱਲ ਪੱਕੀ ਲੱਗਦੀ ਹੈ ਪੰਡਿਤ ਜੀ, ਜੇ ਇਹ ਤੁਹਾਡੇ ਵਾਲਾ ਗਿਆਨ ਹੋਰ ਕਿਸੇ ਨੂੰ ਆ ਗਿਆ ਤੇ ਇਹਨਾਂ ਨੇ ਫਿਰ ਤੁਹਾਡੇ ਅੱਗੇ ਝੁਕਣਾ ਨਹੀਂ, ਕਿਤੇ ਇਹ ਗੱਲ ਤਾਂ ਨਹੀਂ, ਕਿਤੇ ਇਸ ਗੱਲ ਤੋਂ ਡਰੇ ਹੋਏ ਤਾਂ ਨਹੀਂ ਵੀ ਚਾਰ ਬੰਦਿਆਂ ਨੂੰ ਹੋਰ ਸਮਝ ਆ ਗਈ ਕਿਤੇ ਸਾਡੇ ਬਰਾਬਰ ਨਾ ਬੈਠ ਜਾਣ? ਤਾਂ ਪੰਡਿਤ ਜੀ ਦਾ ਸਿਰ ਝੁੱਕ ਗਿਆ, ਗੱਲ ਇਹ ਸੀ, ਕਹਾਣੀ ਇਹ ਹੈ, ਸੱਚ ਹੈ, ਸੰਸਾਰਕ ਜਗਤ ਹੈ, ਪਦਾਰਥ ਦਾ ਜਗਤ, ਤੇ ਉਹਦੇ ਵਿੱਚ ਵੀ ਹੋੜ ਲੱਗੀ ਹੋਈ ਹੈ, ਮੇਰੇ ਤੋਂ ਅੱਗੇ ਨਾ ਕੋਈ ਨਿਕਲ ਜਾਏ, ਮੇਰੇ ਤੋਂ ਅੱਗੇ ਨਾ ਕੋਈ ਲੰਘ ਜਾਏ, ਤੇ ਜਿਹੜੇ ਕੋਈ ਸਾਡੇ ਵਰਗੇ ਚਾਰ ਇੱਧਰ ਆ ਜਾਂਦੇ ਨੇ ਧਰਮ ਵਾਲੇ ਪਾਸੇ, ਕੱਪੜੇ ਬਦਲ ਜਾਂਦੇ ਨੇ, ਬਿਰਤੀ ਉਹ ਹੀ ਹੈ, ਦੌੜ ਤੇ ਇੱਥੇ ਵੀ ਲੱਗੀ ਹੋਈ ਹੈ, ਮੇਰੇ ਤੋਂ ਅੱਗੇ ਨਾ ਕੋਈ ਨਿਕਲ ਜਾਏ, ਬਿਮਾਰੀ ਉਹ ਹੀ ਇੱਥੇ ਪਈ ਹੋਈ ਹੈ, ਹਰ ਇੱਕ ਖੇਤਰ ਵਿੱਚ ਇਹ ਰੋਗ ਹੈ। ਤੇ ਸਤਿਗੁਰੂ ਨੇ ਬਚਨ ਕੀਤੇ ਤੂੰ ਉਸ ਥਾਂ ਤੇ ਚਲਾ ਜਾ ਖਾਂ ਜਿਸ ਤੋਂ ਅੱਗੇ ਕੋਈ ਥਾਂ ਹੀ ਨਹੀਂ ਬਚਦੀ, ਹੋੜ ਖਤਮ ਹੋ ਜਾਏਗੀ, ਦੌੜ ਭੱਜ ਖਤਮ ਹੋ ਜਾਏਗੀ, ਤੈਨੂੰ ਫਿਕਰ ਹੀ ਨਹੀਂ ਰਹੇਗਾ ਕਿ ਤੂੰ ਪਿੱਛੇ ਹੈ ਕਿ ਤੇਰੇ ਤੋਂ ਅੱਗੇ ਕੋਈ ਨਿਕਲ ਗਿਆ, ਕੋਈ ਪਰਵਾਹ ਨਹੀਂ, ਕੋਈ ਚਿੰਤਾ ਨਹੀਂ ਹੈ, ਥਾਂ ਐਸੀ ਲੱਭ ਜਿਸ ਤੋਂ ਅੱਗੇ ਕੋਈ ਥਾਂ ਨਹੀਂ, ਬਸ ਉੱਥੇ ਜਾ ਕੇ ਹੀ ਦੌੜ ਭੱਜ ਖਤਮ ਹੁੰਦੀ ਹੈ, ਉਹਦੇ ਤੋਂ ਪਹਿਲਾਂ ਤੇ ਬੰਦਾ ਰੋਂਦਾ ਹੀ ਰਹਿੰਦਾ, ਮੇਰੇ ਪਿੱਛੇ ਕੌਣ ਰਹਿ ਗਿਆ, ਮੇਰੇ ਅੱਗੇ ਕੌਣ ਨਿਕਲ ਗਿਆ, ਹੁਣ ਮੈਂ ਅੱਗੇ ਜਾ ਰਿਹਾ ਹੁਣ ਮੈਂ ਪਿੱਛੇ, ਬੜੀ ਚਿੰਤਾ ਰਹਿੰਦੀ ਹੈ। ਤੇ ਸਤਿਗੁਰੂ ਨੇ ਬਚਨ ਵੀ ਕੀਤੇ ਕਹਿੰਦੇ ਪੰਡਿਤ ਰੋਵੇ ਗਿਆਨ ਗਵਾਏ, ਪੰਡਿਤ ਵੀ ਰੋਈ ਜਾ ਰਿਹਾ, ਗਿਆਨਵਾਨ ਵੀ ਰੋ ਰਿਹਾ, ਕਿਉਂ? ਮੇਰੇ ਵਾਲਾ ਗਿਆਨ ਕਿਤੇ ਕੋਈ ਫਿਕਾ ਨਾ ਪਾ ਜਾਏ। ਗੁਰੂ ਨਾਨਕ ਸਾਹਿਬ ਜਦੋਂ ਚਾਰ ਉਦਾਸੀਆਂ ਤੇ ਗਏ ਨੇ ਇਸ ਧਰਤੀ ਦੇ ਉੱਤੇ, ਭੂਚਾਲ ਆ ਗਿਆ ਗਿਆਨਵਾਨਾਂ ਵਾਸਤੇ, ਜਿਨ੍ਹਾਂ ਕੋਲ ਗਿਆਨ ਸੀ ਪਹਿਲਾਂ, ਜਿਨ੍ਹਾਂ ਨੂੰ ਅੱਖਰ ਆਉਂਦੇ ਸਨ, ਕਿਉਂਕਿ ਜਿੱਥੇ ਜਾਂਦੇ ਸਨ ਸਭ ਫਿੱਕਾ ਪੈ ਜਾਂਦਾ ਸੀ, ਹੁੰਦਾ ਵੀ ਕੋਲ ਕੁਝ ਨਹੀਂ ਸੀ, ਬਸ ਇੱਕ ਖੱਦਰ ਦਾ ਪਰਨਾ, ਇੱਕ ਮਰਦਾਨਾ ਤੇ ਇੱਕ ਰਬਾਬ, ਜੁੱਤੀ ਵੀ ਕਿਤੋਂ ਕਿਤੋਂ ਟੁੱਟ ਗਈ ਸੀ ਤੁਰ ਤੁਰ ਕੇ, ਕੁਝ ਨਹੀਂ ਸੀ ਹੋਰ ਦਿਸਦਾ, ਪਰ ਜਿੱਥੇ ਬਾਬਾ ਜਾਂਦਾ ਸੀ ਸਭ ਫਿੱਕਾ ਪੈ ਜਾਂਦਾ ਸੀ, ਸਭ ਹਿੱਲ ਜਾਂਦਾ ਸੀ। ਤਾਂ ਬੜੀ ਉਸ ਵੇਲੇ ਚਿੰਤਾ ਹੋਈ ਗਿਆਨਵਾਨਾਂ ਨੂੰ, ਉਹਨਾਂ ਨੂੰ ਆਪਣੇ ਗਿਆਨ ਦੀ ਸੋਝੀ ਮਿਲ ਗਈ ਕਿ ਤੁਸੀਂ ਇਸ ਨਕਲੀ ਗਿਆਨ ਦੀਆਂ ਦੁਕਾਨਾਂ ਕਿਉਂ ਖੋਲੀਆਂ ਨੇ, ਜਿਹਦੇ ਤੋਂ ਕਿਸੇ ਦਾ ਕੁਝ ਸਬਰਦਾ ਹੀ ਨਹੀਂ ਪਿਆ, ਕਿਸੇ ਨੂੰ ਕੁਝ ਮਿਲਦਾ ਹੀ ਨਹੀਂ, ਕਿਸੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਤਾਂ ਲੋਕ ਵੀ ਇਸ ਤਰ੍ਹਾਂ ਦੇ ਗਿਆਨਾਂ ਨਾਲ ਸਹਿਮਤ ਹੋ ਜਾਂਦੇ, ਕਿਉਂਕਿ ਬੰਦਾ ਵੀ ਤੇ ਚਾਹੁੰਦਾ ਨਾ ਮੈਂ ਬਦਲਾ ਨਾ, ਢੋਲ ਢਮੱਕਾ ਚੱਲੀ ਜਾਏ। ਹੁਣ ਤਾਂ ਆਦਮੀ ਵੀ ਇਸ ਤਰ੍ਹਾਂ ਦਾ ਹੋ ਗਿਆ, ਪਿੱਛੇ ਤੁਰਨ ਵਾਲੇ ਵੀ ਇਸ ਤਰ੍ਹਾਂ ਦੇ ਹੋ ਗਏ ਨੇ, ਉਹ ਵੀ ਕਹਿੰਦੇ ਨੇ ਇਸ ਤਰ੍ਹਾਂ ਦੀ ਥਾਂ ਲੱਭੋ ਜਿਹੜੀ ਸਾਨੂੰ ਬਦਲੇ ਨਾ, ਪੈਸੇ ਲਵੇ ਤੇ ਵਰ ਦੇਵੇ, ਬਸ ਦੋ ਗੱਲਾਂ ਨੇ। ਬਾਜ਼ਾਰ ਹੈ, ਬਿਜ਼ਨਸ ਹੈ ਹੁਣ ਸਿਰਫ, ਪਰ ਪੂਰਾ ਗੁਰੂ ਕਹਿੰਦਾ ਤੈਨੂੰ ਬਦਲਾਂਗਾ। ਤੂੰ ਕਹਿੰਦਾ ਮੈਂ ਦੁੱਖ ਤੋਂ ਬਚਣਾ ਚਾਹੁੰਦਾ, ਮੈਂ ਤੈਨੂੰ ਕਹਿੰਦਾ ਮੈਂ ਵਰ ਦਿਆਂ ਤੇ ਦੁੱਖ ਨਹੀਂ ਉਹ ਹਟਣਾ, ਤੂੰ ਆਪਣੇ ਆਪ ਨੂੰ ਬਦਲ ਲੈ, ਦੁੱਖ ਸਾਰੇ ਹਟ ਜਾਣਗੇ, ਤਬਦੀਲ ਕਰ ਲੈ। ਜੇ ਤੂੰ ਕਹਿੰਦਾ ਮੈਂ ਆਪਣੇ ਆਪ ਦੀ ਤਬਦੀਲੀ ਨਹੀਂ ਕਰਨੀ, ਮੈਂ ਕਹਿਣ ਦਾ ਭਾਂਡਾ ਨਹੀਂ ਛੱਡਣਾ, ਮੈਂ ਤੈਨੂੰ ਸੱਚ ਕਹਿੰਦਾ ਦੁੱਖ ਨਹੀਂ ਹਟਣੇ। ਜਿਹੜੇ ਤੈਨੂੰ ਕਹਿੰਦੇ ਨੇ ਝੂਠ ਬੋਲਦੇ ਨੇ, ਕੋਈ ਦੁੱਖ ਨਹੀਂ ਹਟਣਾ ਇਸ ਤਰ੍ਹਾਂ, ਇਸ ਤਰ੍ਹਾਂ ਕੁਝ ਨਹੀਂ ਮਿਟਦਾ, ਉਹ ਅੰਦਰੋਂ ਹਟਣਾ ਹੈ। ਉਹ ਨਾਮ ਦੇ ਨਾਲ ਜਿੱਦਣ ਤੇਰਾ ਅੰਦਰਲਾ ਭਿੱਜ ਗਿਆ, ਤਾਂ ਕਬੀਰ ਜੀ ਕਹਿੰਦੇ, ਕਹਿਣ ਲੱਗੇ ਐਸੋ ਅਚਰਜ ਦੇਖਿਓ ਕਬੀਰ ਦਦ ਕਹਿ ਭੋਲੇ। ਭੋਲੇ ਦਾ ਅਰਥ ਭੁਲੇਖੇ ਵਿੱਚ, ਅੰਧੇ ਆਦਮੀ ਨੂੰ ਜਿਹਨੂੰ ਨਜ਼ਰ ਘੱਟ ਹੁੰਦੀ ਹੈ, ਕਈ ਵਾਰੀ ਵੇਖਦਾ ਕਿਸੇ ਨੂੰ ਪੁੱਛਦਾ ਲੱਗਦਾ ਮੈਨੂੰ ਤੂੰ ਉਹ ਹੈ ਕਿ ਨਹੀਂ, ਝੋਲਾ ਪੈਂਦਾ ਹੈ, ਇੱਕ ਚਿਹਰੇ ਦੇ ਚਾਰ ਚਾਰ ਦਿਸਦੇ ਨੇ, ਇਹ ਅੰਦਰ ਦੀ ਟੁੱਟੀ ਹੋਈ ਬੁੱਧੀ ਦਾ ਤਰੀਕਾ ਹੈ। ਤੁਸੀਂ ਵੇਖੋਗੇ ਨਾ ਉਹ ਹੀ ਸ਼ੀਸ਼ਾ ਹੈ ਜਿਹਦੇ ਵਿੱਚ ਸਾਰਾ ਚਿਹਰਾ ਇੱਕ ਦਿਸਦਾ ਸੀ, ਪਰ ਅੱਜ ਕਿਤੇ ਜ਼ਮੀਨ ਤੇ ਡਿੱਗ ਪਿਆ, ਕਿਤੇ ਤੇੜਾਂ ਪੈ ਗਈਆਂ, ਟੁਕੜੇ ਕਈ ਹੋ ਗਏ। ਹੁਣ ਸਾਹਮਣੇ ਕਰਕੇ ਦੇਖੋ, ਜਿੰਨੇ ਟੁਕੜੇ ਨੇ ਉਨੇ ਚਿਹਰੇ ਦਿਸਦੇ ਨੇ, ਪਹਿਲਾਂ ਇੱਕ ਦਿਸਦਾ ਸੀ ਹੁਣ ਕਈ। ਹੁਣ ਇਹ ਸ਼ੀਸ਼ਾ ਗਲਤ ਖਬਰ ਕਿਉਂ ਦੇਣ ਲੱਗ ਪਿਆ? ਇਹਦੇ ਗਲਤ ਖਬਰ ਦੇਣ ਦਾ ਕਾਰਨ ਇਹਦੇ ਟੁਕੜੇ ਨੇ, ਤੇ ਬੰਦੇ ਦੀ ਬੁੱਧੀ ਦੇ ਟੁਕੜੇ ਜ਼ਿਆਦਾ ਹੋ ਜਾਣ, ਉਹਦਾ ਗਿਆਨ ਵੀ ਗਲਤ ਹੋ ਜਾਂਦਾ, ਬਿਲਕੁਲ ਉਹਦੀ ਖਬਰ ਹੀ ਗਲਤ ਹੈ ਸਾਰੀ। ਧੋਖਾ ਦੇਵੇਗਾ, ਆਪ ਧੋਖੇ ਵਿੱਚ ਹੈ, ਗਲਤ ਰਾਹ ਤੇ ਤੋਰੇਗਾ ਲੋਕਾਂ ਨੂੰ। ਤਾਂ ਇੱਥੇ ਕਬੀਰ ਜੀ ਨੇ ਕਿਹਾ ਦੱਦ ਕਹਿ ਭੋਲੇ ਬਰੋਲੇ ਨੀਰ, ਕੀ ਕਰਦਾ ਹੈ? ਅੱਗੇ ਤਿੰਨ ਚਾਰ ਗੱਲਾਂ ਕਹੀਆਂ ਨੇ, ਕਹਿੰਦੇ ਹਰੀ ਅੰਗੂਰੀ ਗਧਾ ਚਰੈ, ਇਹ ਸਾਰੇ ਜਾਨਵਰਾਂ ਦੇ ਨਾਮ ਨੇ, ਪਸ਼ੂਆਂ ਦੇ। ਬੰਦੇ ਦਾ ਸਰੀਰ ਹੈ, ਅੰਦਰ ਇਹਦੇ ਗਧਾ ਹੈ। ਗਧੇ ਦੀ ਆਦਤ ਕੀ ਹੈ ਕਿ ਹਰੀ ਅੰਗੂਰੀ, ਗਧਾ ਜੇ ਖੁੱਲ ਜਾਏ ਤੇ ਉਹ ਕੀ ਕਰਦਾ ਹੈ? ਉਹ ਛੋਟੀ ਛੋਟੀ ਫਸਲ ਨੂੰ ਖਾਂਦਾ ਹੈ ਜਿਹੜੀ ਅਜੇ ਉੱਗ ਰਹੀ ਹੈ, ਅਜੇ ਪੱਕੀ ਨਹੀਂ, ਅਜੇ ਉਹਦੇ ਖਾਣ ਦਾ ਸਮਾਂ ਨਹੀਂ ਆਇਆ, ਵਕਤ ਤੋਂ ਪਹਿਲਾਂ ਖਾ ਜਾਂਦਾ। ਇਹ ਜਿਹੜਾ ਫੁਰਮਾਨ ਹੈ ਬੰਦੇ ਦੇ ਜੀਵਨ ਤੇ ਬੜੀ ਦੂਰ ਤੱਕ ਚੋਟ ਕਰਦਾ। ਇਹਦੀ ਅਜੇ ਵਿਆਖਿਆ ਸੁਣਨੀ ਵੀ ਸਾਨੂੰ ਔਖੀ ਹੈ, ਜਿਹਦੀ ਸਾਰੀ ਵਿਆਖਿਆ ਕਰਦੇ ਹਾਂ। ਬੰਦੇ ਦੇ ਜੀਵਨ ਦੇ ਵਿੱਚ ਬੰਦੇ ਦੇ ਭੋਗ ਐਸੇ ਨੇ, ਉਹ ਗਲਤ ਨੇ, ਠੀਕ ਨਹੀਂ, ਵਕਤ ਤੋਂ ਪਹਿਲਾਂ ਕਰਦਾ ਹੈ, ਸਮਝ ਤੁਸੀਂ ਆਪ ਲਵੋਗੇ। ਹਰੀ ਅੰਗੂਰੀ ਗਧਾ ਚਰੈ, ਅਜੇ ਫਸਲ ਸਿਰਫ ਉੱਗੀ ਸੀ, ਦਾਣਿਆਂ ਤੱਕ ਆ ਜਾਂਦੀ, ਫਸਲ ਕੱਟ ਲਈ ਜਾਂਦੀ, ਦਾਣੇ ਕੱਢ ਲੈਂਦੇ, ਆਟਾ ਪੀਸ ਲੈਂਦੇ, ਖਾ ਲੈਂਦੇ ਤੇ ਵਾਜਬ ਸੀ, ਪਰ ਅਜੇ ਤਾਂ ਚਾਰ ਚਾਰ ਪੱਤੇ ਨਿਕਲੇ ਨੇ, ਉਹ ਖਾਣ ਦੀ ਆਦਤ ਪੈ ਗਈ, ਸਮੇਂ ਤੋਂ ਪਹਿਲਾਂ ਭੋਗ। ਦੁਰਵਰਤੋਂ ਸੰਸਾਰ ਦੀ, ਗਲਤ ਰਸਤੇ ਜਿਨ੍ਹਾਂ ਨੂੰ ਚੁਣਿਆ। ਕਬੀਰ ਜੀ ਕਹਿੰਦੇ ਨੇ ਤੂੰ ਆਦਮੀ ਨਹੀਂ, ਤੂੰ ਗਧਾ ਹੈ। ਕਿਉਂ ਆਪਣੇ ਨਾਲ ਲੇਬਲ ਜੋੜਿਆ ਮਨੁੱਖ ਦਾ? ਤੂੰ ਮਨੁੱਖ ਹੋ ਹੀ ਨਹੀਂ ਸਕਦਾ, ਤੂੰ ਇਸ ਸੰਸਾਰ ਦੇ ਵਿੱਚ ਜਿਹੜੀਆਂ ਦਾਤਾਂ ਮਿਲੀਆਂ ਨੇ ਉਹਨਾਂ ਦੀ ਵਰਤੋਂ ਗਲਤ ਸਮੇਂ ਤੇ ਕਰ ਰਿਹਾ, ਠੀਕ ਨਹੀਂ ਹੈ। ਭੋਗ ਤੋਂ ਰੋਕਿਆ ਨਹੀਂ ਹੈ ਬਾਣੀ ਨੇ, ਪਰ ਬਚਨ ਕਹਿ ਕਹਿ ਕਬੀਰ ਭੋਗ ਭਲੇ ਕੀਨ, ਚੰਗੇ ਤਰੀਕੇ ਨਾਲ ਕਰ, ਠੀਕ ਜੁਗਤ ਦੇ ਨਾਲ। ਤਾਂ ਇੱਥੇ ਬਚਨ ਕੀਤਾ ਕਿ ਹਰੀ ਅੰਗੂਰੀ ਗਧਾ ਚਰੈ। ਮੈਂ ਇੱਥੋਂ ਤੱਕ ਹੀ ਅਰਥ ਕਰਾਂ ਜਿੰਨਾ ਕੁ ਚੀਜ਼ਾਂ ਪਚ ਜਾਣ, ਹਜ਼ਮ ਹੋ ਜਾਣ। ਨਹੀਂ ਤਾਂ ਮੈਂ ਇੱਕ ਗੱਲ ਸਮਝੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੱਥਾ ਟੇਕ ਲੈਂਦੇ ਹਾਂ, ਜਿਹੜੀਆਂ ਸਾਡੇ ਵਿੱਚ ਕੰਡੀਸ਼ਨਾਂ ਲਾਈਆਂ ਗਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ, ਉਹਦੇ ਤੋਂ ਅਸੀਂ ਕੋਹਾਂ ਦੂਰ ਜੀ ਰਹੇ ਹਾਂ, ਬੜੀ ਦੂਰ, ਉਹਦੇ ਨਾਲ ਸਾਡਾ ਕੋਈ ਨਾਤਾ ਹੀ ਨਹੀਂ ਜੁੜਦਾ। ਇਸ ਕਰਕੇ ਵਿਆਖਿਆ ਵੀ ਬੰਦ ਜਿਹੀ ਹੈ, ਕੌਣ ਹਜ਼ਮ ਕਰੇਗਾ ਇਹਨਾਂ ਗੱਲਾਂ ਨੂੰ। ਤਾਂ ਹਰੀ ਅੰਗੂਰੀ ਗਧਾ ਚਰੈ ਨਿਤ ਉੱਠ ਹਾਂਸੈ ਹੀਂਗੈ ਤੇ ਮਰੈ। ਨਿਤ ਉੱਠਦਾ ਸਾਰਾ ਦਿਨ, ਹੱਸਦਾ ਬੋਲਦਾ ਸਾਰਾ ਦਿਨ, ਬੇਤਰਤੀਬ ਕਰਦਾ ਸਾਰਾ ਕੁਝ, ਬੋਲਣਾ ਵੇਖਣਾ ਨਿੰਦਿਆ ਚੁਗਲੀ। ਨਿਤ ਉੱਠ ਹਾਂਸੈ ਤੇ ਫਿਰ ਰਾਤ ਪੈਂਦੀ ਏ, ਫਿਰ ਨਸ਼ੇ ਦੀ ਵਰਤੋਂ ਕਰਦਾ ਤੇ ਹੀਂਗੈ। ਹੀਂਗੈ ਦਾ ਮਤਲਬ ਹੁੰਦਾ ਹੈ ਆਵਾਜ਼ ਕੱਢਣੀ। ਤੁਹਾਨੂੰ ਪਤਾ ਹੈ ਨਾ ਕਿ ਕਈ ਵਾਰੀ ਪਿੰਡ ਵਿੱਚ ਗਧਾ ਬੋਲੇ ਤੇ ਦੂਜੇ ਪਾਸੇ ਆਵਾਜ਼ ਜਾਂਦੀ ਹੈ, ਪਿੰਡ ਦੇ ਪਤਾ ਲੱਗ ਜਾਂਦਾ ਗਧੇ ਬੋਲ ਰਹੇ ਨੇ। ਤੇ ਕਈ ਵਾਰੀ ਮੁਹੱਲੇ ਵਿੱਚ ਫੰਕਸ਼ਨ ਹੋਵੇ ਜੀ, ਅੱਜ ਕੀ ਹੈ, ਇਧਰੋਂ ਆਵਾਜ਼ ਬੜੀ ਆ ਰਹੀ ਹੈ, ਸੌਣ ਨਹੀਂ ਦੇ ਰਹੇ, ਇੰਨੀ ਉੱਚੀ ਰੌਲਾ ਹੈ, ਤਾਂ ਸਮਝ ਆ ਜਾਂਦੀ ਕਬੀਰ ਜੀ ਕਹਿੰਦੇ ਨੇ ਗਧੇ ਬੋਲ ਰਹੇ ਨੇ, ਆਦਮੀ ਦੀ ਆਵਾਜ਼ ਤੇ ਹੈ ਨਹੀਂ। ਇੱਕ ਹੀ ਸ਼ੋਰਗੁੱਲ ਮਚਿਆ ਹੋਇਆ ਕਿ ਜਿਹੜੇ ਬੱਚਿਆਂ ਨੇ ਪੜ੍ਹਨਾ ਹੈ ਉਹ ਪੜ੍ਹ ਨਹੀਂ ਸਕਦੇ, ਕਮਰਿਆਂ ਦੇ ਵਿੱਚ ਆਵਾਜ਼ ਆ ਰਹੀ ਹੈ, ਦਰਵਾਜ਼ੇ ਬੰਦ ਕਰ ਲਓ। ਇੰਨਾ ਨੱਚਣ ਗਾਉਣ ਦਾ ਮਾਹੌਲ ਚੱਲ ਰਿਹਾ ਵਿਆਹ ਵਿੱਚ, ਇੰਨੀ ਆਵਾਜ਼ ਛੱਡੀ ਹੋਈ ਹੈ ਉਹਦੀ। ਚਲੋ ਪਰਸਨਲ ਤੌਰ ਤੇ, ਨਿੱਜੀ ਤੌਰ ਤੇ ਬੰਦਾ ਆਪਣੇ ਘਰ ਤੱਕ, ਦੀਵਾਰਾਂ ਤੱਕ ਸੀਮਤ ਰਹੇ, ਪਰ ਇੰਨੀ ਆਵਾਜ਼ ਜਿੰਨੇ ਪੜ੍ਹਨਾ ਬੱਚੇ ਨੇ ਸਕੂਲੀ, ਉਹ ਪੜ੍ਹ ਨਹੀਂ ਸਕਦਾ। ਜੇ ਕਿਸੇ ਘਰ ਵਿੱਚ ਕੋਈ ਬਾਣੀ ਪੜ੍ਹਨ ਵਾਲਾ ਬੰਦਾ ਹੈ ਤੇ ਉਹ ਬਾਣੀ ਨਹੀਂ ਪੜ੍ਹਦਾ, ਕਿਉਂਕਿ ਆਵਾਜ਼ ਇੰਨੀ ਹੈ, ਕਿਵੇਂ ਪੜ੍ਹਿਆ ਜਾਏ। ਕਿਤੇ ਦੋ ਭੈਣ ਭਰਾ ਇਕੱਠੇ ਬੈਠੇ ਨੇ, ਉਹ ਸ਼ਰਮ ਨਾਲ ਸਿਰ ਨੀਵਾਂ ਕਰੀ ਜਾ ਰਹੇ ਨੇ, ਇੰਨੀ ਗੰਦਗੀ ਬਕ ਰਹੇ ਨੇ ਉਹ, ਤਾਂ ਇਹਨੂੰ ਕੀ ਕਹੋਗੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ ਇਹ ਕੌਣ ਨੇ, ਉਹ ਕਹਿੰਦੇ ਆਦਮੀ ਨੇ, ਗਧੇ ਨੇ। ਨਿਤ ਉੱਠ ਹਾਂਸੈ ਹੀਂਗੈ, ਤੇ ਜਦੋਂ 12-1 ਵਜੇ ਤੱਕ ਥੱਕ ਜਾਂਦਾ ਫਿਰ ਮਰੈ, ਫਿਰ ਸੌਂਦਾ ਨਹੀਂ। ਗੁਰੂ ਸਾਹਿਬ ਕਹਿੰਦੇ ਮਰ ਗਿਆ, ਸੁੱਤਾ ਨਹੀਂ, ਨੀਂਦ ਤੇ ਹੈ ਹੀ ਨਹੀਂ ਹੈ। ਨਿਤ ਉੱਠ ਹਾਂਸੈ ਹੀਂਗੈ ਮਰੈ, ਡਿੱਗ ਪਿਆ ਮਰਿਆਂ ਵਾਂਗੂ, ਕੋਈ ਪਤਾ ਨਹੀਂ ਕਿੱਥੇ ਪਿਆ ਹੋਇਆ, ਬੇਹੋਸ਼। ਨਿਤ ਉੱਠ ਹਾਂਸੈ ਹੀਂਗੈ ਮਰੈ, ਮਾਤਾ ਭੈਂਸਾ ਅਮੂਹਾ ਜਾਏ। ਭੈਂਸੇ ਦਾ ਅਰਥ ਹੈ ਸੱਡਾ, ਉਹ ਜਦੋਂ ਮਸਤ ਜਾਂਦਾ ਹੈ। ਅਮੂਹਾ ਦਾ ਅਰਥ ਗਲਤ ਰਸਤਿਆਂ ਤੇ ਜਾਂਦਾ ਹੈ, ਕੰਧਾਂ ਤੋੜਦਾ ਹੈ, ਚੀਜ਼ਾਂ ਤੋੜ ਦਿੰਦਾ ਹੈ, ਇਹ ਵੀ ਇੱਕ ਅੰਦਰ ਦੀ ਬਿਰਤੀ ਹੈ। ਮਾਤਾ ਭੈਂਸਾ ਅਮੂਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ, ਕੁੱਦਦਾ ਹੈ, ਛਾਲਾਂ ਮਾਰਦਾ ਹੈ, ਤਰਤੀਬ ਨਹੀਂ ਹੈ। ਸਰੀਰ ਬੰਦੇ ਦਾ ਸੀ, ਅੰਦਰ ਬਿਰਤੀ ਗਧੇ ਦੀ ਹੈ, ਨੱਚਣ ਕੁੱਦਣ ਦੀ ਜਾਚ ਸਿਖਾਈ ਜਾ ਰਹੀ ਹੈ, ਛਾਲਾਂ ਕਿਵੇਂ ਮਾਰਨੀਆਂ ਨੇ। ਹੁਣ ਤੇ ਧਾਰਮਿਕ ਬੰਦੇ ਵੀ ਸਿਖਾਉਣ ਲੱਗ ਪਏ, ਕਹਿੰਦੇ ਇਸ ਤਰ੍ਹਾਂ ਇਹ ਜਾਗਦਾ, ਇਸ ਤਰ੍ਹਾਂ ਇਹ ਹੋ ਜਾਂਦਾ, ਛਾਲਾਂ ਮਾਰ ਕੇ ਦੇਖੋ। ਇਸ ਤਰ੍ਹਾਂ ਦਾ ਇਹ ਸਭ ਕੁਝ ਇੱਥੇ ਚੱਲਦਾ ਹੈ। ਜਿਹੜੇ ਕਰਮ ਅਖੀਰ ਨੂੰ ਭ੍ਰਸ਼ਟ ਹੋ ਜਾਣ, ਉਹ ਕਰਮ ਇਜਾਦ ਨਹੀਂ ਕਰਨੇ ਚਾਹੀਦੇ। ਇਸ ਲਈ ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਾਰਿਆਂ ਤੋਂ ਸ਼ੁੱਧ ਕਰਮ ਹੈ ਨਾਮ ਜਪਣਾ। ਬਾਕੀ ਜਿੰਨੇ ਵੀ ਸਾਧਨ ਨੇ ਅਖੀਰ ਨੂੰ ਉਹ ਵਿਕਾਰਾਂ ਦੀ ਖੱਡ ਵਿੱਚ ਡਿੱਗਣਗੇ, ਸਮਾਂ ਪਾ ਕੇ ਭ੍ਰਸ਼ਟ ਹੋ ਜਾਣਗੇ। ਤਾਂ ਕੁਦ ਕੁਦ ਚਰੈ ਰਸਾਤਲ ਪਾਏ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਕਬੀਰ ਜੀ ਦਾ ਸ਼ਬਦ ਹੈ, ਗੁਰੂ ਅਰਜਨ ਦੇਵ ਜੀ ਨੇ ਰਲਾ ਕੇ ਲਿਖਿਆ, ਇਹਦਾ ਹੈਡਿੰਗ ਹੈ, ਇਹਦਾ ਸਿਰਲੇਖ, ਗੌੜੀ ਕਬੀਰ ਜੀ ਮਹੱਲਾ ਪੰਜਵਾਂ ਰਲਾਏ ਕਹਿ ਲਿਖਿਆ। ਦੋ ਗੁਰੂ ਅਰਜਨ ਦੇਵ ਜੀ ਨੇ ਆਪਣਾ ਵਿੱਚ ਇੱਕ ਪੰਕਤੀ ਪਾਈ ਪਿਛਲੇ ਪਾਸੇ। ਇੱਥੇ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ ਇਸ ਢੰਗ ਦੇ ਨਾਲ ਕਿ ਜਦੋਂ ਦੋ ਉਦਾਹਰਣਾਂ ਦਿੱਤੀਆਂ, ਲੇਲੇ ਕੋ ਚੂੰਗੈ ਨਿਤ ਭੇਡ। ਲੇਲਾ ਦਾ ਅਰਥ ਭੇਡ ਦਾ ਬੱਚਾ। ਭੇਡ ਜਿਹੜੀ ਹੈ ਉਹਦੇ ਬੱਚੇ ਨੇ ਉਹਨੂੰ ਚੁੰਘਣਾ ਸੀ, ਦੁੱਧ ਪੀਣਾ ਸੀ, ਪਰ ਉਲਟ ਹੋ ਗਈ ਗੱਲ। ਭੇਡ ਲੇਲੇ ਨੂੰ ਚੁੰਘ ਰਹੀ, ਇਹਦੇ ਭਾਵ ਅਰਥ ਨੇ ਭੇਡ ਦੇ ਅਰਥ ਨੇ ਬੁੱਧੀ, ਤੇ ਲੇਲੇ ਦਾ ਅਰਥ ਹੈ ਉਹਦਾ ਬੱਚਾ, ਮਨ ਉਹਦੇ ਵਿੱਚੋਂ ਆਇਆ। ਕਬੀਰ ਜੀ ਕਹਿੰਦੇ ਨੇ ਕਿ ਮਨ ਨੇ ਤੁਰਨਾ ਸੀ ਬੁੱਧੀ ਦੇ ਪਿੱਛੇ ਤੇ ਬੁੱਧੀ ਨੇ ਤੁਰਨਾ ਸੀ ਗੁਰੂ ਦੇ ਪਿੱਛੇ। ਗੱਲ ਉਲਟ ਹੋ ਗਈ। ਬੁੱਧੀ ਗੁਰੂ ਨਾਲ ਜੁੜੀ ਹੋਵੇ ਤੇ ਮਨ ਜੁੜਿਆ ਹੋਵੇ ਬੁੱਧੀ ਨਾਲ, ਤੇ ਸਰੀਰ ਜੁੜਿਆ ਹੋਵੇ ਉਸ ਮਨ ਨਾਲ, ਜੀਵਨ ਤਰਤੀਬ ਵਿੱਚ ਆ ਜਾਂਦਾ। ਪਰ ਹੋਇਆ ਕਿ ਬੁੱਧੀ ਨੇ ਗੁਰੂ ਛੱਡ ਦਿੱਤਾ, ਭ੍ਰਸ਼ਟ ਹੋ ਗਈ, ਉਹ ਆਪਣੇ ਬੱਚੇ ਦੇ ਪਿੱਛੇ ਲੱਗ ਗਈ, ਮਨ ਦੇ ਪਿੱਛੇ। ਜੋ ਮਨ ਕਹਿੰਦਾ ਉਹ ਹੀ ਸੋਚਦਾ, ਠੀਕ ਇਹ ਵਿਚਾਰਧਾਰਾ ਠੀਕ ਹੈ। ਤੇ ਮਨ ਕੋਲ ਜਿਹੜਾ ਗਿਆਨ ਆ ਰਿਹਾ ਹੈ ਉਹ ਸਰੀਰ ਵਿੱਚੋਂ ਆ ਰਿਹਾ ਹੈ, ਉਹ ਵੀ ਸਾਰਾ ਗਲਤ। ਅੱਗੇ ਮਨ ਦੇ ਜਿਹੜੇ ਪੰਜ ਪਹਿਰੇਦਾਰ ਸਨ ਉਹ ਵੀ ਬੇਈਮਾਨ ਨੇ। ਪੰਜ ਪਹਿਰਵਾ ਦਰਮੈ ਰਹਿਤੇ, ਪੰਜ ਗਿਆਨ ਇੰਦਰੇ, ਤਿਨਕਾ ਨਹੀਂ ਪਤਿਆਰਾ, ਉਹਨਾਂ ਦਾ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਹ ਗਲਤ ਖੁਰਾਕ ਭੇਜ ਰਹੇ ਨੇ ਅੰਦਰ ਮਨ ਨੂੰ, ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਮੂੰਹ ਦੇ ਰਾਹੀਂ, ਸਪਰਸ਼ ਦੇ ਰਾਹੀਂ, ਨਾਸ਼ਕਾ ਦੇ ਰਾਹੀਂ ਗਲਤ ਖੁਰਾਕ ਦੇ ਰਹੇ ਨੇ ਅੰਦਰ, ਜ਼ਹਿਰ ਦੇ ਜਾ ਰਹੇ ਨੇ ਮਨ ਨੂੰ, ਉਹਦੇ ਉੱਤੇ ਮਿੱਠਾ ਵਲੇਟਿਆ ਹੋਇਆ। ਤਾਂ ਇਸ ਤਰ੍ਹਾਂ ਦੀ ਬੇਤਰਤੀਬੀ, ਇਹਨੂੰ ਕਿਹਾ ਕਹੋ ਕਬੀਰ ਪ੍ਰਗਟ ਭਈ ਖੇਡ। ਇਹ ਖੇਡ ਪ੍ਰਗਟ ਹੋ ਗਈ ਹੈ, ਸਾਹਮਣੇ ਆ ਗਈ। ਕੀ ਹੋਇਆ? ਕਹਿੰਦੇ ਲੇਲੇ ਕੋ ਚੁੰਘੈ ਨਿਤ ਭੇਡ। ਆ ਬੁੱਧੀ ਜਿਹੜੀ ਹੈ ਇਹ ਮਨ ਨੂੰ, ਮਨ ਦੇ ਪਿੱਛੇ ਤੁਰੀ ਹੋਈ ਹੈ, ਮਨ ਸਰੀਰ ਦੇ ਪਿੱਛੇ ਤੁਰਿਆ। ਹੁਣ ਇੱਥੋਂ ਤੱਕ ਤੇ ਹੈ ਸਾਡੇ ਭ੍ਰਸ਼ਟ ਜੀਵਨ ਦੀ ਵਿਆਖਿਆ। ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਨੂੰ ਪੜਿਆ, ਇੱਥੋਂ ਤੱਕ ਨੈਗੇਟਿਵ ਸੀ ਜਿਹਨੇ ਗਲਤ ਕੀਤਾ। ਵੈਸੇ ਇਹ ਤਾਸੀਰ ਹੁੰਦੀ ਹੈ ਹਰ ਇੱਕ ਸਰੀਰ ਦੀ, ਭਗਤ ਸਾਰੇ ਨੇ। ਜਿਵੇਂ ਭਗਤ ਕਬੀਰ ਜੀ ਨੇ, ਉਹਨਾਂ ਦੇ ਬਹੁਤੇ ਸ਼ਬਦ ਨੈਗੇਟਿਵ ਪੁਆਇੰਟ ਤੇ ਨੇ ਕਿ ਬੰਦਾ ਗਲਤ ਕਿੱਥੇ ਕਰ ਰਿਹਾ। ਬਾਣੀ ਪੜ੍ਹ ਕੇ ਵੇਖੋ, ਕ੍ਰਾਂਤੀਕਾਰੀ ਨੇ ਸਾਰੇ, ਚੋਟਾਂ ਮਾਰਦੇ ਨੇ, ਬਖਸ਼ਣਗੇ ਨੀ ਕਿਸੇ ਨੂੰ। ਮੈਂ ਇੱਕ ਹੋਰ ਸ਼ਬਦ ਪੜ੍ਹਦੇ ਹਾਂ, ਕਿਸੇ ਨੂੰ ਨਹੀਂ ਛੱਡਿਆ ਉਹਨਾਂ ਨੇ। ਸੁਭਾਅ ਹੁੰਦਾ ਹੈ, ਇਹ ਬੰਦੇ ਦੇ ਵੱਸ ਦੀ ਗੱਲ ਨਹੀਂ, ਉਹਦੀ ਤਰਤੀਬ ਇਸ ਤਰ੍ਹਾਂ ਦੀ ਹੁੰਦੀ। ਉਹਨਾਂ ਨੇ ਇਹ ਸ਼ਬਦ ਵਿੱਚ ਹੀ ਹੈ, ਗੁਰੂ ਅਰਜਨ ਦੇਵ ਜੀ ਦੀ ਗੱਲ ਬਾਅਦ ਵਿੱਚ ਕਰਾਂਗੇ, ਇੱਕ ਸ਼ਬਦ ਹੋਰ ਸਾਂਝਾ ਕਰਦੇ ਹਾਂ। ਕਬੀਰ ਜੀ ਕਹਿੰਦੇ ਨੇ ਵੇਦ ਪੁਰਾਣ ਸਭੈ ਮਤ ਸੁਣ ਕੇ ਕਰੀ ਕਰਮ ਕੀ ਆਸਾ। ਕਾਲ ਗ੍ਰਸਤ ਬਹੁ ਲੋਕ ਸਿਆਣੇ, ਉੱਠ ਪੰਡਿਤ ਪੈ ਚਲੇ ਨਿਰਾਸਾ। ਮਨ ਰੇ ਸਰਿਓ ਨਾ ਏਕੈ ਕਾਜਾ, ਭਜਿਓ ਨਾ ਰਘੁਪਤ ਰਾਜਾ। ਸਾਰੇ ਇਕੱਠੇ ਕਰਕੇ ਇੱਕ ਥਾਂ ਤੇ ਬਿਠਾ ਲਿਆ, ਵੀ ਹੁਣ ਸਾਰਿਆਂ ਨੂੰ ਇਕੱਠੇ ਰਗੜਨਾ ਉਹਨਾਂ ਨੇ, ਇਹ ਹੁਣ ਘਬਰਾਉਣਾ ਨਾ ਥੋੜਾ ਜਿਹਾ। ਅੱਗੇ ਨੰਬਰ ਸਾਰਿਆਂ ਦਾ ਵਿੱਚ ਆਉਣਾ। ਵੇਦ ਪੁਰਾਣ ਸਭੈ ਮਤ ਸੁਣ ਕੇ, ਸਾਰੇ ਵੇਦ ਸੁਣੇ ਚੰਗੀ ਤਰ੍ਹਾਂ, ਉੱਥੇ ਵੀ ਬੜਾ ਵਧੀਆ ਬੋਲਦੇ, ਉਹ ਵੀ ਲੈ ਆਉਂਦੀਆਂ ਕੈਸਟਾਂ, ਉਹ ਵੀ ਸੁਣ ਲਿਆ, ਇਹ ਵੀ ਸੁਣਿਆ, ਉਹ ਵੀ ਸੁਣਿਆ, ਕੋਈ ਰਹਿ ਨਾ ਜਾਏ ਗਿਆਨ ਦੁਨੀਆਂ ਦਾ, ਸਾਰਾ ਕਰ ਲਿਆ ਇਕੱਠਾ। ਵੇਦ ਪੁਰਾਣ ਸਭੈ ਮਤ, ਸਾਰੇ ਮਤ ਸੁਣੇ, ਤੇ ਉਹਨਾਂ ਵੱਲੋਂ ਸੁਣ ਕੇ ਨਾ ਕੀ ਕਰ ਲਈ ਗਲਤੀ, ਵੀ ਆਪਾਂ ਵੀ ਇਸ ਤਰ੍ਹਾਂ ਕਰਕੇ ਵੇਖੀਏ ਜਿਵੇਂ ਕਰ ਰਹੇ। ਕਰੀ ਕਰਮ ਕੀ ਆਸਾ। ਇੱਕ ਸੱਜਣ ਨੇ, ਮਿੱਤਰ ਉਹ ਵਿਚਾਰੇ ਕਿਤੇ ਯੋਗਾ ਵੇਖ ਕੇ ਪ੍ਰਭਾਵਿਤ ਹੋ ਗਿਆ, ਦੂਸਰੇ ਦਿਨ ਇਕੱਲੇ ਉਹਨਾਂ ਸ਼ੁਰੂ ਕਰ ਦਿੱਤਾ ਅੰਦਰ ਬੈਠ ਕੇ, ਵੀ ਇਹ ਤਾਂ ਪ੍ਰਾਣਾਯਾਮ ਸੀ, ਸੁਣਿਆ ਕਿਤੇ, ਉਹ ਪੜ੍ਹ ਲਈ ਕਿਤਾਬ, ਤੇ ਕਿਸੇ ਤੂੰ ਦੱਸਣਾ ਵੀ ਨਹੀਂ। ਹੁਣ ਮਿੱਤਰ ਵੀ ਸਨ ਪਰ ਦੱਸਿਆ ਨਹੀਂ, ਕਿਉਂ? ਗੱਲ ਉਹੀ ਸੀ ਵੀ ਮੈਂ ਇਕੱਲਾ ਇਕੱਲਾ ਤੰਦਰੁਸਤ ਹੋ ਜਾਵਾਂ, ਬਾਕੀਆਂ ਨੂੰ ਫਿਰ ਕਹਾਂਗਾ ਦੱਸੋ ਕੀ ਹਾਲ ਹੈ ਤੁਹਾਡਾ। ਤੇ ਜਦੋਂ ਪੰਜ ਚਾਰ ਦਿਨ ਲਾਏ ਪੁੱਠੇ ਸਿੱਧੇ ਲਮਕ ਕੇ, ਤੇ ਪੇਟ ਦੀਆਂ ਜਿਹੜੀਆਂ ਅੰਤੜੀਆਂ ਸਨ ਸਾਰੀਆਂ ਸੁੱਜ ਗਈਆਂ, ਕਿਉਂਕਿ ਉਹ ਢੰਗ ਨਾਲ ਨਹੀਂ ਕੀਤਾ ਜਿਵੇਂ ਉਹ, ਜਿੰਨਾ ਚਿਰ ਉੱਤੇ ਇਹ ਚੀਜ਼ਾਂ ਜਿਹੜੀਆਂ ਨੇ, ਸਿਰਫ ਗੁਰਬਾਣੀ ਹੈ ਕਿ ਜਿਹਨੂੰ ਤੁਸੀਂ ਇਕੱਲੇ ਪੜ੍ਹ ਸਕਦੇ ਹੋ, ਇੰਨਾ ਸਰਲ ਧਰਮ ਹੈ ਗੁਰਬਾਣੀ ਪੜ੍ਹਨੀ, ਜਿਹਨੂੰ ਤੁਸੀਂ ਇਕੱਲੇ ਕਰ ਸਕਦੇ ਹੋ, ਤੇ ਕੋਈ ਇਫੈਕਟ ਨਹੀਂ, ਕੋਈ ਸਾਈਡ ਇਫੈਕਟ ਨਹੀਂ ਹੈ। ਦੂਸਰੇ ਜਿੰਨੇ ਵੀ ਕਰਮ ਨੇ ਤੁਸੀਂ ਇਕੱਲੇ ਨਹੀਂ ਕਰ ਸਕਦੇ, ਜੇ ਇਕੱਲੇ ਕਰੋਗੇ ਗਲਤ ਹੋ ਜਾਣਗੇ। ਇਸ ਲਈ ਗੁਰਮਤ ਦੇ ਅੰਦਰ ਵੀ ਜੇ ਕੋਈ ਬੰਦਾ ਤੁਹਾਨੂੰ ਕਵੇ ਨਾ ਬਈ ਆਹ ਕੰਮ ਤਾਂ ਕਰਨਾ ਜੇ ਮੈਂ ਕੋਲ ਹੋਵਾਂ, ਸਮਝ ਲੈਣਾ ਉਹ ਹੈ ਨਹੀਂ ਗੱਲ, ਇਹ ਕਿਤੇ ਉਧਾਰ ਲਈ ਗਈ ਚੀਜ਼ ਹੈ। ਠੀਕ ਹੈ, ਸਾਧ ਸੰਗਤ ਦਾ ਸਹਿਯੋਗ ਹੈ, ਇੱਥੇ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ। ਮੈਂ ਇਹ ਨਹੀਂ ਕਹਿ ਰਿਹਾ ਕਿਸੇ ਨੂੰ ਮਿਲਣਾ ਨਹੀਂ ਚਾਹੀਦਾ, ਮਿਲ ਕੇ ਨਹੀਂ ਕਰਨਾ ਚਾਹੀਦਾ, ਪਰ ਉਹ ਜਦੋਂ ਅੰਤੜੀਆਂ ਸੁੱਜ ਗਈਆਂ ਫਿਰ ਤੁਰਿਆ ਨਾ ਜਾਏ, ਰੰਗ ਪੀਲਾ ਪੈ ਗਿਆ, ਪੁੱਛਿਆ ਜੀ ਕੀ ਹੋ ਗਿਆ, ਫਿਰ ਦੱਸਣਾ ਪਿਆ ਬਈ ਕਰੀ ਕਰਮ ਕੀ ਆਸ, ਵੇਦ ਪੁਰਾਣ ਸਭ ਹੈ ਮਤ ਸੁਣ ਕੇ ਤੇ ਮੈਨੂੰ ਕਬੀਰ ਜੀ ਦਾ ਸ਼ਬਦ ਯਾਦ ਆ ਗਿਆ। ਮੈਂ ਕਿਹਾ ਜੀ ਖੋਲ ਲਓ ਕੁੰਡਲ, ਨਹੀਂ ਫਿਰ ਨਾਭੀ ਖੁੱਲੀ ਹੈ ਕਿ ਨਹੀਂ ਅਜੇ? ਕਹਿੰਦੇ ਜੀ ਨਾਭੀ ਕੀ, ਸਭ ਕੁਝ ਹੀ ਖੁੱਲ ਗਿਆ, ਕਿਸੇ ਹਕੀਮ ਦਾ ਪਤਾ ਕਰੋ, ਕਿਸੇ ਡਾਕਟਰ ਦਾ। 3 ਮਹੀਨਿਆਂ ਵਿੱਚ ਰਾਸ ਆਇਆ ਸਰੀਰ। ਤਾਂ ਬੰਦਾ ਕੀ ਕਰਦਾ ਹੈ, ਜਿਹਨੂੰ ਪੜ੍ਹਦਾ ਤੇ ਸੁਣਦਾ ਉਧਰ ਹੀ ਦੌੜ ਪੈਂਦਾ, ਲਾਲਚੀ ਅੰਦਰ ਇੰਨਾ। ਕਿਸੇ ਨੇ ਅੱਜ ਇੱਕ ਬੰਦਾ ਕਹਿ ਦੇ ਚੌਂਕ ਤੇ ਖੜਾ ਹੋ ਕੇ, ਕੱਪੜੇ ਦੀ ਝੁੱਗੀ ਬਣਾ ਕੇ ਇੱਥੇ ਚੌਂਕ ਵਿੱਚ ਕਹਿ ਦੇ ਆਓ, 4 ਦਿਨਾਂ ਵਿੱਚ ਦਸਮ ਦੁਆਰਾ ਖੋਲਾਂਗੇ, ਭੀੜ ਲੱਗ ਜਾਏਗੀ ਉੱਥੇ। ਇਹ ਨਹੀਂ ਵੇਖਿਆ ਵੀ ਜਿਹਦਾ ਦਸਮ ਦੁਆਰਾ ਖੁੱਲਿਆ ਕੱਪੜੇ ਦੀ ਝੁੱਗੀ ਬਣਾਉਂਦਾ, ਇਹਨੂੰ ਥਾਂ ਕਿਉਂ ਨਹੀਂ ਮਿਲੀ? ਪਰ ਲਾਲਚੀ ਹੈ ਆਦਮੀ ਹਰ ਮਾਰਗ। ਰੱਬ ਦੇ ਸੰਬੰਧ ਵਿੱਚ ਵੀ ਬੰਦਾ ਲਾਲਚੀ ਹੈ, ਉਹ ਇਹ ਖੋਜ ਰਿਹਾ ਹੈ ਕਿ 1-2 ਦਿਨਾਂ ਵਿੱਚ ਕਿਤੇ ਖੁੱਲਦਾ ਹੈ ਦੁਆਰਾ, ਦੌੜ ਕੇ ਜਾਓ। ਫਿਰ ਉੱਥੇ ਜਿਹੜੇ ਦੁਆਰੇ ਖੁੱਲਦੇ ਹਨ ਨਾ, ਉਹ ਆ ਕੇ ਘਰਦਿਆਂ ਨੂੰ ਦੱਸਣ ਜੋਗੇ ਵੀ ਨਹੀਂ ਹੁੰਦੇ। ਦੱਸਣ ਕੀ, ਉਹ ਦੱਸਣ ਵਾਲੀ ਗੱਲ ਹੀ ਨਹੀਂ ਹੈ, ਬਸ ਉਹ ਦੁਆਰੇ ਫਿਰ ਇਸ ਤਰ੍ਹਾਂ ਖੁੱਲੇ ਰਹਿੰਦੇ। ਤਾਂ ਗੁਰੂ ਸਾਹਿਬ ਨੇ ਕਿਹਾ ਵੇਦ ਪੁਰਾਣ ਸਭ ਹੈ ਮਤ ਸੁਣ ਕੇ ਕਰੀ ਕਰਮ ਕੀ ਆਸਾ, ਕਾਲ ਗ੍ਰਸਤ ਬਹੁ ਲੋਕ ਸਿਆਣੇ, ਉੱਠ ਪੰਡਿਤ ਪੈ ਚੱਲੇ ਨਿਰਾਸਾ। ਨਿਰਾਸ਼ ਹੋ ਗਏ, ਕੁਝ ਨਹੀਂ ਮਿਲਿਆ ਵਿੱਚੋਂ। ਮਨ ਰੇ ਸਰਿਓ ਨਾ ਏਕੈ ਕਾਜਾ, ਕੰਮ ਤੇ ਸਰਿਆ ਨਹੀਂ, ਤ੍ਰਿਪਤੀ ਤੇ ਆਈ ਨਹੀਂ। ਭਜਿਓ ਨਾ ਰਘੁਪਤ ਰਾਜਾ, ਕੰਮ ਕਰਨ ਵਾਲਾ ਸੀ ਰੱਬ ਨੂੰ ਚੇਤੇ ਕਰਨਾ, ਉਹ ਕੀਤਾ ਨਹੀਂ। ਅੱਗੇ ਬਚਨ ਕੀਤੇ ਕਿ ਬਨ ਖੰਡ ਜਾਏ ਜੋਗ ਤਪ ਕੀਨੋ, ਜੰਗਲ ਵਿੱਚ ਜਾ ਕੇ ਤਪ ਵੀ ਕੀਤੇ, ਧੂਣੀਆਂ ਵੀ ਧਮਾਈਆਂ। ਬਨ ਖੰਡ ਜਾਏ ਜੋਗ ਤਪ ਕੀਨੋ, ਕੰਧ ਮੂਲ ਚੁਣ ਖਾਇਆ ਤੇ ਫਲ ਖਾਧੇ ਰੋਟੀ ਛੱਡ ਦਿੱਤੀ। ਨਾਦੀ ਬੇਦੀ ਸ਼ਬਦੀ ਮੋਨੀ ਜੰਮ ਕੇ ਪਟੇ ਲਿਖਾਇਆ। ਧਰਮਰਾਜ ਨੇ ਕਿਹਾ ਨਾ ਚੌਵਾਂ ਨੂੰ ਲਿਖ ਲਓ, ਚੌਵਾਂ ਤੋਂ ਹਿਸਾਬ ਲੈਣਾ। ਨਾਦੀ ਵੇਦਾਂ ਦਾ ਅਭਿਆਸ ਕਰਨ ਵਾਲੇ, ਨਾਦੀ ਸ਼ਬਦ ਦੇ ਗਿਆਨ ਦਾ ਪ੍ਰਸਾਰ ਕਰਨ ਵਾਲੇ, ਉਹਨਾਂ ਦਾ ਵੀ ਹਿਸਾਬ ਵਿੱਚ ਹੀ ਆ ਗਿਆ। ਵੇਦੀ ਕਰਮ ਕਾਂਡ ਕਰਨ ਵਾਲੇ, ਸ਼ਬਦੀ ਇੱਕ ਮਤ ਹੈ ਜਿਹਨੂੰ ਕਹਿੰਦੇ ਦੱਤ ਮਤ, ਉਹਨੂੰ ਕਹਿੰਦੇ ਸ਼ਬਦੀ। ਉਹ ਇੱਕ ਸ਼ਬਦ ਵਾਰ ਵਾਰ ਦੁਹਰਾਉਂਦਾ ਹੈ। ਕਈ ਜੋਗੀ ਤੁਸੀਂ ਵੇਖੋਗੇ ਉਹ ਜਦੋਂ ਅੱਗੋਂ ਦੀ ਲੰਘਦੇ ਕਹਿੰਦੇ ਅਲੱਖ ਅਲੱਖ ਵਾਰ ਵਾਰ ਕਹੀ ਜਾਂਦੇ ਨੇ। ਉਹਨਾਂ ਨੂੰ ਕਹਿੰਦੇ ਇੱਕ ਸ਼ਬਦੀ ਫਿਰਕਾ, ਦੱਤ ਮਤ ਨਾਲ ਸੰਬੰਧਿਤ ਨੇ ਉਹ। ਸ਼ਬਦੀ ਦਾ ਅਰਥ ਹੈ, ਵੈਸੇ ਤਾਂ ਸ਼ਬਦ ਸਿੱਖੀ ਵਿੱਚ ਵੀ ਜਪਿਆ ਜਾਂਦਾ ਹੈ, ਦੁਹਰਾਇਆ ਜਾਂਦਾ ਹੈ, ਪਰ ਇਸ ਸ਼ਬਦ ਵਿੱਚ ਤੇ ਉਸ ਸ਼ਬਦ ਵਿੱਚ ਫਰਕ ਇਹ ਹੈ, ਉਹ ਇੱਕ ਮਸ਼ੀਨਵਤ ਸ਼ਬਦ ਹੈ, ਜਿਵੇਂ ਟੇਪ ਰਿਕਾਰਡ ਕਿਸੇ ਨੂੰ ਦੁਹਰਾਉਂਦਾ ਹੈ। ਪਰ ਇਧਰ ਜਿਹੜਾ ਸ਼ਬਦ ਹੈ ਸੰਬੰਧਿਤ ਹੈ, ਜਿਹਦਾ ਸ਼ਬਦ ਹੈ ਉਹਦੇ ਨਾਲ ਪ੍ਰੇਮ ਨਾਲ ਜਪਿਆ ਜਾਂਦਾ ਹੈ। ਨਾਮ ਵਿੱਚ ਤੇ ਜਪ ਵਿੱਚ ਫਰਕ ਹੈ। ਨਾਮ ਦਾ ਅਰਥ ਹੈ ਜਿਹਨੂੰ ਤੁਸੀਂ ਜਪ ਰਹੇ ਹੋ ਉਹਦੇ ਨਾਲ ਤੁਹਾਡੀ ਪ੍ਰੇਮ ਬਿਰਤੀ ਵੀ ਹੈ। ਜਪ ਦਾ ਮਤਲਬ ਇਹ ਸਿਰਫ ਸ਼ਬਦ ਦਾ ਅਭਿਆਸ ਕਰ ਰਹੇ ਹੋ, ਉਹ ਖੋਲੇਗਾ ਕੁਝ ਨਾ ਕੁਝ ਅੰਦਰੋਂ। ਉਹਨੂੰ ਕਹਿੰਦੇ ਇੱਕ ਸ਼ਬਦੀ, ਇੱਕ ਸ਼ਬਦ ਨੂੰ ਵਾਰ ਵਾਰ ਬੋਲਦੇ ਜਾਣਾ, ਇੱਕ ਸ਼ਬਦ ਨੂੰ ਵਾਰ ਵਾਰ ਦੁਹਰਾਉਣਾ। ਤਾਂ ਉਹਨਾਂ ਦਾ ਇਹ ਫਿਰਕਾ ਹੈ, ਵਾਰ ਵਾਰ ਕਹਿਣਾ। ਇਸ ਤਰ੍ਹਾਂ ਦੇ ਤਰੀਕੇ ਨੇ ਸ਼ਬਦੀ ਮੋਨੀ ਤੇ ਕੁਝ ਮੋਨ ਹੋ ਗਿਆ, ਕਹਿੰਦੇ ਅੰਦਰ ਰਹਿਣਾ, ਬੋਲਣਾ ਨਹੀਂ ਹੈ। ਜਮ ਕੇ ਪਟੇ ਲਿਖਾਇਆ, ਇਹ ਸਾਰੇ ਜਮ ਦੇ ਲੇਖੇ ਵਿੱਚ ਆ ਗਏ। ਅੱਗੇ ਬਚਨ ਕੀਤੇ ਕਹਿੰਦੇ ਭਗਤ ਨਾਰ ਦੀ ਹਿਰਦੈ ਨਾ ਆਈ, ਕਾਚ ਕੂਚ ਤਨ ਦੀਨਾ, ਨਾਰਦੀ ਭਗਤੀ ਦੇ ਅਰਥ ਨੇ ਪ੍ਰੇਮਾ ਭਗਤੀ ਨਹੀਂ ਉਪਜੀ ਅੰਦਰ, ਬੋਲਦੇ ਰਹੇ, ਕਰਦੇ ਰਹੇ, ਗਾਉਂਦੇ ਰਹੇ, ਪ੍ਰੇਮ ਨਹੀਂ ਆਇਆ। ਨਾਰਦੀ ਇੱਥੇ ਸ਼ਬਦ ਤਾਂ ਵਰਤਿਆ ਕਿਉਂਕਿ ਨਾਰਦ ਜੀ ਗਾਉਂਦੇ ਨੇ ਉਹ ਇੱਕ ਤਾਰਾ ਲੈ ਕੇ, ਪ੍ਰੇਮਾ ਭਗਤੀ ਨਹੀਂ ਆਈ। ਕਾਸ਼ ਕੂਸ਼ ਤਨ ਦੀਨਾ, ਸਰੀਰ ਨੂੰ ਕੱਛ ਵੱਛ ਕੇ, ਯਾਨੀ ਕਿ ਬੜੇ ਸੋਹਣੇ ਚੱਕਰ, ਕੱਪੜੇ, ਢੰਗ ਤਰੀਕੇ, ਰੰਗ ਬਿਰੰਗੀਆਂ ਚੀਜ਼ਾਂ ਪਾ ਲਈਆਂ, ਇਧਰ ਦੋ ਮਾਲਾ, ਇਧਰ ਚਾਰ, ਜਿੰਨੇ ਵੀ ਧਰਮ ਦੇ ਚਿੰਨ੍ਹ ਨੇ। ਕਾਸ਼ ਕੂਸ਼ ਤਨ ਦੀਨਾ, ਫਿਰ ਅੱਗੇ ਬਚਨ ਕੀਤਾ, ਕਹਿੰਦੇ ਰਾਗ ਰਾਗਨੀ ਡਿੰਬ ਹੋਏ ਬੈਠਾ। ਰਾਗ ਵੀ ਜਾਣਦਾ, ਗਾਉਂਦਾ ਵੀ ਵਧੀਆ, ਡਿੰਬਦਾਰ ਤੇ ਪਖੰਡ ਕਰਕੇ ਬਹਿ ਗਿਆ। ਰਾਗ ਰਾਗਨੀ ਡਿੰਬ ਹੋਏ ਬੈਠਾ, ਉਹਨ ਹਰ ਪੈ ਕਿਆ ਲੀਨਾ, ਉਹਨੇ ਕੀ ਲਿਆ ਰੱਬ ਕੋਲੋਂ। ਫਿਰ ਇੱਕ ਹੋਰ ਸ਼ਬਦ ਕਿਹਾ, ਬੜਾ ਗਰਮ ਜਿਹਾ ਹੈ, ਉਹ ਵੀ ਬੋਲਦੇ ਆ। ਕਬੀਰ ਜੀ ਕਹਿੰਦੇ ਨੇ, ਪਰਿਓ ਕਾਲ ਸਭੈ ਜਾਗੇ ਉੱਪਰ, ਇਹ ਕਾਲ, ਇਹ ਮੌਤ, ਇਹ ਦੁੱਖ ਸਾਰੀ ਦੁਨੀਆਂ ਤੇ ਪਿਆ, ਤੇ ਮਾਹੇ ਲਿਖੈ ਭ੍ਰਮ ਗਿਆਨੀ। ਇਹ ਸ਼ਬਦ ਮੇਰੇ ਖਿਆਲ ਇੱਕੋ ਵਾਰੀ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ। ਇਹ ਜਿਹੜਾ ਭ੍ਰਮ ਗਿਆਨੀ ਸ਼ਬਦ ਹੈ ਨਾ, ਬ੍ਰਹਮ ਗਿਆਨੀ ਦਾ ਵਿਰੋਧੀ ਸ਼ਬਦ ਹੈ। ਯਾਨੀ ਕਿ ਇੱਕ ਹੈ ਬ੍ਰਹਮ ਗਿਆਨੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਤੇ ਕਬੀਰ ਜੀ ਨੇ ਕਿਹਾ ਜਿਹਨੇ ਨਾਮ ਧਰਾਇਆ ਬ੍ਰਹਮ ਗਿਆਨੀ, ਬ੍ਰਹਮ ਦਾ ਗਿਆਨ ਹੈ ਨੀ, ਉਹਨੂੰ ਕੀ ਕਹੀਏ, ਉਹਦਾ ਸ਼ਬਦ ਵਰਤਿਆ ਭ੍ਰਮ ਗਿਆਨੀ। ਪਰਿਓ ਕਾਲ ਸਭੈ ਜਗ ਉੱਪਰ, ਮਾਹੇ ਲਿਖੇ ਭ੍ਰਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜੇ ਜਾਨੀ। ਕਬੀਰ ਸਾਹਿਬ ਨੇ ਕਿਹਾ ਖਾਲਸੇ ਹੋ ਗਏ, ਸ਼ੁੱਧ ਹੋ ਗਏ। ਜਿਹੜਾ ਖਾਲਸਾ ਬਾਅਦ ਵਿੱਚ ਕਲਗੀਆਂ ਵਾਲੇ ਨੇ ਪ੍ਰਗਟ ਕੀਤਾ, ਉਹਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਇਸ ਸ਼ਬਦ ਵਿੱਚ ਕਹਿੰਦੇ ਨੇ, ਜਿਹਨੂੰ ਕਬੀਰ ਜੀ ਨੇ ਇੱਥੋਂ ਤੱਕ ਕਿਹਾ ਕਿ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਇਹ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਪੜਿਆ ਤੇ ਫਿਰ ਉਹਨਾਂ ਨੇ ਵੇਖਿਆ ਵੀ ਇਹ ਤੇ ਸਾਰਾ ਗਰਮ ਮਸਾਲਾ ਹੀ, ਕੁਝ ਵਿੱਚ ਥੋੜਾ ਜਿਹਾ ਹੁਣ ਦੂਸਰੇ ਪੱਖ ਨੂੰ ਵੀ ਲਈਏ। ਇਹ ਤੇ ਭ੍ਰਸ਼ਟ ਬੰਦੇ ਦੀ ਪੂਰੀ ਵਿਆਖਿਆ ਹੋ ਗਈ ਚੰਗੇ ਤਰੀਕੇ ਨਾਲ। ਉਹਨਾਂ ਨੇ ਫਿਰ ਆਪਣੀ ਪੰਕਤੀ ਅੱਗੇ ਲਿਖੀ, ਉਹ ਕਹਿੰਦੇ ਨੇ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਇਹ ਲਫ਼ਜ਼ ਗੁਰੂ ਅਰਜਨ ਦੇਵ ਜੀ ਦੇ ਹਨ, ਤੇ ਤਖੱਲਸ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਨੇ ਆਪਣਾ ਨਹੀਂ ਪਾਇਆ, ਵਿੱਚ ਕਬੀਰ ਜੀ ਦਾ ਪਾਇਆ। ਇਹ ਪੰਕਤੀ ਉਹਨਾਂ ਦੇ ਨਾਂ ਤੇ ਉਚਾਰੀਏ, ਅਧਿਕਾਰ ਬਰਕਰਾਰ ਰੱਖੇ ਨੇ ਕਿ ਜਿਹਦਾ ਸ਼ਬਦ ਹੈ ਨਾਮ ਉਹਦਾ ਹੀ ਲਿਖਿਆ ਜਾਏ, ਖੋਇਆ ਨਾ ਜਾਏ ਕੁਝ, ਕਿਸੇ ਚੀਜ਼ ਨੂੰ ਖੋਇਆ ਨਹੀਂ ਗੁਰੂ ਨੇ, ਖੋਣ ਦੀ ਲੋੜ ਹੀ ਨਹੀਂ, ਪਹਿਲਾਂ ਹੀ ਬਹੁਤ ਕੁਝ ਪਿਆ ਹੋਇਆ। ਨਕਲ ਉਹ ਕਰਦੇ ਨੇ ਜਿਨ੍ਹਾਂ ਦੇ ਆਪਣੇ ਕੋਲ ਕੁਝ ਨਹੀਂ ਹੁੰਦਾ, ਜਿੱਥੇ ਸਭ ਭੰਡਾਰ ਭਰਿਆ ਹੋਇਆ ਨਕਲ ਦੀ ਜ਼ਰੂਰਤ ਨਹੀਂ ਪੈਂਦੀ। ਤਾਂ ਇਸ ਤਰ੍ਹਾਂ ਉਹਨਾਂ ਨੇ ਰਾਮ ਰਮਤ, ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਰਮਤ ਜਪਦਿਆਂ ਹੋਇਆਂ, ਪਿਆਰ ਕਰਦਿਆਂ ਹੋਇਆਂ, ਰਾਮ ਰਮਤ ਮਤ ਪ੍ਰਗਟੀ ਆਈ, ਅੰਦਰਲੀ ਵਿਵੇਕ ਬੁੱਧ ਜਦੋਂ ਸ਼ਬਦ ਨਾਲ ਜੁੜ ਗਈ, ਕਹੋ ਕਬੀਰ ਗੁਰ ਸੋਝੀ ਪਾਈ, ਫਿਰ ਸੋਝੀ ਮਿਲ ਗਈ। ਪਰ ਇਸ ਦਾਤ ਤੋਂ ਬਿਨਾਂ ਨਾਨਕ ਅੰਧਾ ਹੋਏ ਕਹਿ ਰਤਨਾ ਪਰਖਣ ਜਾਏ। ਜਿੰਨਾ ਚਿਰ ਉਹਦੀ ਅੰਦਰਲੀ ਅੱਖ ਨਹੀਂ ਬਦਲਦੀ, ਕਹਿ ਦਾ ਭਾਂਡਾ ਖਤਮ ਨਹੀਂ ਹੁੰਦਾ, ਉਹਨਾਂ ਚਿਰ ਉਹਨੂੰ ਕੋਈ ਵੀ ਗਿਆਨ ਕੰਮ ਨਹੀਂ ਦੇ ਸਕਦਾ। ਗਿਆਨ ਦੀ ਵਰਤੋਂ ਕਰਕੇ ਭਾਂਡੇ ਨੂੰ ਬਦਲ ਦੇਣਾ, ਸੁਭਾਅ ਨੂੰ ਬਦਲ ਦੇਣਾ, ਇਹ ਇੱਕ ਚੰਗੀ ਗੱਲ ਹੈ। ਪਰ ਭਾਂਡਾ ਉਹ ਹੀ ਰੱਖਣਾ ਤੇ ਗਿਆਨ ਪਾਈ ਜਾਣਾ ਠੀਕ ਨਹੀਂ ਹੈ। ਇਸ ਕਰਕੇ ਕਹਿੰਦੇ ਨਾਨਕ ਅੰਧਾ ਹੋਏ ਕਹਿ, ਜੇ ਕੋਈ ਅੰਨਾ ਮਨੁੱਖ ਰਤਨਾ ਪਰਖਣ ਜਾਏ, ਰਤਨਾ ਦੀ ਪਰਖ ਕਰਨ ਲੱਗ ਪਵੇ, ਅੱਖ ਹੈ ਨੀ ਕਿਵੇਂ ਪਰਖੇਗਾ, ਰਤਨਾ ਸਾਰ ਨਾ ਜਾਣੀ, ਉਹ ਰਤਨਾ ਦੀ ਸਾਰ ਨਹੀਂ ਜਾਣਦਾ, ਹੀਰਿਆਂ ਦੀ ਸਾਰ ਨਹੀਂ ਜਾਣਦਾ, ਆਵੇ ਆਪ ਲਿਖਾਏ, ਉਹ ਆਪਣਾ ਆਪ ਆਪਣੀ ਮੂਰਖਤਾ ਪ੍ਰਗਟ ਕਰ ਬਹਿੰਦਾ। ਇਸ ਤਰ੍ਹਾਂ ਧਰਮ ਦੇ ਮਾਰਗ ਤੇ ਜਿਹੜਾ ਮਨੁੱਖ ਨਾਮ ਸਿਮਰਨ ਨਹੀਂ ਕਰਦਾ, ਸੇਵਾ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ, ਧਰਮ ਨੂੰ ਕਮਾਉਂਦਾ ਨਹੀਂ, ਜੇ ਉਹ ਧਰਮ ਦੀ ਵਿਆਖਿਆ ਆਪਣੇ ਵੱਲੋਂ ਕੋਈ ਕਰੇ, ਉਹਦੀ ਮੂਰਖਤਾ ਪ੍ਰਗਟ ਹੋ ਜਾਂਦੀ ਹੈ, गुरु अंगद देव जी कृपा करन, ए अपनी कृपा द्वारा अंदर दात बख्श के निवाजन, इनिया बेनतियां प्रवान होइया भुलां चुकां दी खिमा। वाहिगुरु जी का खालसा, वाहिगुरु जी की फतेह।